बसेच मासा सतगुरु डेरा कीन मुकाम सैफ दीन सेवा कर नित पथ आए सलाम।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे। वड़े भाग हैं सतगुरु गरीब नवाज दया नित पतत पावन भगत वछल अनाथ नाथ सतगुरु सतगुर बाणी पुरख पुरखोत्तम बाणी संचित लावै गो गुरबाणी सुनत मेरा मन दरव्या मन पीना निज करया वै गो। ऐसे सतगुरु धन धन श्री गुरु ग्रंथ साहिब जी महाराज जी दे पावन पवित्र चरणा कमलां च और नौवें पातशाह धर्म धुरंधर सतगुरु तिलक ते जंजू दे राखे धन गुरु तेग बहादुर साहिब जी महाराज जी दे पावन पवित्र इतिहासक स्थान ते संध्या वेले दे सजे हुए दीवाना च हाजरियां भर के नेता प्रति गुर इतिहास नौवें पातशाह जी महाराज जी का पवित्र इतिहास बहुत ही श्रद्धा भावना सत्कार सहित सरवण कर रहे। जगतनाथ धन गुरु तेग बहादुर साहिब जी महाराज जी दे कोल औरंगजेब बादशाह ने अपने दो ऐदी भेजे ने ऐदनामा देख के गुरु तेग बहादुर साहब जी नूं कहो कि वह चल के मेरे कोल आउण मैं उन्हां दे दर्शन करना चाहुंदा है। तां इहदे मन च बदी सी कपट सी गुरु जी नूं प्यार नाल अपने कोल बुला के उन्हां नूं अपना धर्म कबूल करावांगा इस्लाम कबूल करावांगा। ऐदी चले हन नगर बाद नगर चलदे चलदे बहुत सारे लोकां ते हुक्म चलाउंदिआं कई नगरां नूं तंग करदिआं ऐदी चल के श्री आनंदपुर साहिब पहुंचे। धन गुरु तेग बहादुर साहिब जी महाराज जी दे चरणां विच आए ने और महाराज जी दे जाके जदों इन्हां ने दर्शन कीते ते इन्हां दी दुरमत नस गई। आए तां बड़े हंकार विच सी पर सतगुरां दा प्रताप वेख के इन्हां दे सीस झुक गए और महाराज जी दे चरणां ते इन्हां ने झुक के सलाम कीती ते जिहड़ा ऐदनामा बादशाह ने भेजिआ सी सतगुरां नूं दित्ता है बादशाह ने उहदे च लिखिआ सी गुरु जी कृपा करके तुसीं मैनूं आ के दर्शन दिओ। सतगुरु सच्चे पातशाह जी महाराज जाणी जाण सब कुछ समझ गए कि बादशाह सानूं अपने कोल क्यों बुलाना चाहुंदा है। साहिब ने ऐदियां नूं आखिआ जाओ बादशाह नूं कहो कि उह बेफिक्र हो जाए असीं उहनूं आप चल के मिलण वास्ते आवांगे। पर हुण चौमासे दे दिन नेड़े आ रहे ने इस करके चौमासे विच रस्ता साफ नहीं हुंदा चिकड़ ते पानी नाल भरिया हुंदा पहुंचना औखा होवेगा तो चौमासा कट के असीं उहदे कोल आवांगे। ऐदियां ने जा के बादशाह औरंगजेब नूं सतगुरां दे वचन सुना दिते। बादशाह सुन के चुप कर गया। इधर नौवें पातशाह जी महाराज श्री आनंदपुर साहिब तो अपने सिखां समेत चल पए ने और चलदिआं रस्ते विच अनेकां नगरां नूं पवित्र करदिआं गरीबनवाज साहिब सच्चे पातशाह जी सैफाबाद जिस नूं अजकल आपां बहादुरगढ़ कहिंदे हां सैफाबाद नगर विच सतगुरू जी आए ने इत्थे आ के बाग विच डेरा कीता। इत्थों दा जिहड़ा नवाब सी जिहने नगर वसाया सी अपने नां ते उहदा नां सैफदीन सी। सैफदीन ने सतगुरां दी बड़ी सेवा टहल कीती बेनती कीती महाराज जी आप जी चौमासे दे दिन इत्थे मेरे कोल बतीत करो मेरी भावना पूरी होवेगी। तो बाग विच सतगुरां ने भी बेनती प्रवान करके जिथे अजकल बार बार स्थान है उथे महाराज जी ने डेरा कीता। ਬਹਾਦਰਗੜ੍ਹ ਦੇ ਕਿਲੇ ਦੇ ਵਿਚ ਵੀ ਸਤਿਗੁਰੂ ਜੀ ਜਾਂਦੇ ਰਹੇ, ਅੰਦਰ ਵੀ ਅਸਥਾਨ ਹੈ ਬਾਹਰ ਵੀ ਅਸਥਾਨ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਇਥੋਂ ਅੱਗੇ ਕਥਾ ਦੀ ਲੜੀ ਆਰੰਭ ਕਰੀਏ। ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹੋਇਆਂ ਆਪ ਦੇ ਜੀਵਨ ਤੇ ਰਸਨਾ ਦੇ ਕਲਿਆਣ ਨਿਮਿਤ ਆਖਣਾ ਕਰੀਏ ਜੀ। ਸਤਨਾਮ
ਸ੍ਰੀ ਵਾਹਿਗੁਰ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰ ਸਾਹਿਬ ਜੀਓ। ਦੁਏਰਾ ਬਸੇ ਚ ਮਾਸਾ ਸਤਿਗੁਰੁ, ਡੇਰਾ ਕੀਨ ਮੁਕਾਮ।
ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਚੌਮਾਸੇ ਦੇ ਜਿਹੜੇ ਦਿਨ ਹਨ ਉਹ ਇੱਥੇ ਬਤੀਤ ਕੀਤੇ ਨੇ ਸੈਫਦੀਨ ਦੇ ਕੋਲ, ਸੈਫਾਬਾਦ ਨਗਰ ਵਿਚ। ਖਾਲਸਾ ਜੀ, ਜਦੋਂ ਪਟਿਆਲੇ ਦਾ ਰਾਜਾ ਅਮਰ ਸਿੰਘ ਹੋਇਆ ਉਹਨੇ ਸੈਫਦੀਨ ਦਾ ਜਿਹੜਾ ਪਰਿਵਾਰ ਸੀ ਉਹਦੇ ਕੋਲ ਇਹ ਕਿਲਾ ਲੈ ਲਿਆ ਸੀ। ਕਿਲਾ ਲੈ ਕੇ ਉਨ੍ਹਾਂ ਨੂੰ ਕਿਤੇ ਵਧੀਆ ਯੋਗ ਸਥਾਨ ਦੇ ਕੇ ਹੋਰ ਕਿਤੇ ਉਨ੍ਹਾਂ ਦਾ ਨਿਵਾਸ ਕਰਾ ਕੇ ਕਿਲੇ ਨੂੰ ਆਪਣੇ ਅਖਤਿਆਰ ਕਰਕੇ ਫਿਰ ਇਹਨੂੰ ਦੁਬਾਰਾ ਨਵੇਂ ਸਿਰਿਓਂ ਮਜ਼ਬੂਤ ਕਰਵਾਇਆ ਔਰ ਗੁਰੂ ਸਾਹਿਬ ਜੀ ਦੇ ਅਸਥਾਨ ਜਿਹੜੇ ਸਨ ਯਾਦਗਾਰ ਉਹ ਕਾਇਮ ਕੀਤੀ ਔਰ ਨਾਮ ਬਦਲ ਕੇ ਇਸ ਕਿਲੇ ਦਾ ਨਾਂ ਰੱਖਿਆ ਬਹਾਦਰਗੜ੍ਹ। ਤੋ ਇੱਥੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਚੁਮਾਸੇ ਦੇ ਦਿਨਾਂ ਦੇ ਵਿਚ ਡੇਰਾ ਕੀਤਾ, ਮੁਕਾਮ ਕੀਤਾ ਹੈ।
ਸੈਫਦੀਨ ਸੇਵਾ ਕਰੈ ਨਿਤਤ ਆਏ ਸਲਾਮ।
ਸੈਫਦੀਨ ਨਿਤਾ ਪ੍ਰਤੀ ਆ ਕੇ ਸਤਿਗੁਰਾਂ ਦੀ ਸੇਵਾ ਕਰਦਾ, ਹਰ ਪ੍ਰਕਾਰ ਨਾਲ ਸਤਿਗੁਰਾਂ ਦੀ ਸੇਵਾ ਵਿਚ ਹਾਜ਼ਰ ਰਹਿੰਦਾ, ਨਾਲੇ ਦੋਵੇਂ ਵਕਤ ਸਵੇਰੇ ਸ਼ਾਮ ਸਤਿਗੁਰਾਂ ਦੇ ਕੋਲ ਆ ਕੇ ਗਰੀਬ ਨਵਾਜ ਸਤਿਗੁਰਾਂ ਦੇ ਚਰਨਾਂ ਵਿਚ ਸਲਾਮ ਕਰਦਾ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਨਮਸਕਾਰ ਕਰਦਾ ਹੈ।
ਕਿਉਂ ਪਈ ਸੰਗਤ ਗੁਰ ਕੀ ਥਾਨ ਹਮੇਸ਼ਾ।
ਜਿਹਦਾ ਪ੍ਰਤੀ ਹਮੇਸ਼ਾ ਸੈਫਦੀਨ ਸਤਿਗੁਰਾਂ ਦੀ ਸੰਗਤ ਕਰਦਾ, ਵੱਧ ਤੋਂ ਵੱਧ ਲਾਭ ਖੱਟਦਾ ਕਿ ਗੁਰੂ ਸਾਹਿਬ ਜੀ ਜਿੰਨੀ ਦੇਰ ਇੱਥੇ ਨੇ ਮੈਂ ਉਨ੍ਹਾਂ ਦੀ ਵੱਧ ਤੋਂ ਵੱਧ ਸੰਗਤ ਕਰਕੇ ਜਿੰਨਾ ਲਾਹਾ ਖੱਟਿਆ ਜਾਂਦਾ ਖੱਟ ਲਵਾਂ। ਖਾਲਸਾ ਜੀ, ਇਹ ਵੀ ਲਾਹਾ ਖੱਟਣ ਦੀ ਬਿਰਤੀ ਹੈ। ਵੱਧ ਤੋਂ ਵੱਧ ਸਮਾਂ ਸੈਫਦੀਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀ ਸੰਗਤ ਵਿਚ ਬਤੀਤ ਕਰਦਾ, ਗੁਰਦੇਵ ਦੀ ਸੰਗਤ ਕਰਦਾ।
ਤਿਉ ਤਿਉ ਚਿਤ ਮੈਂ ਪ੍ਰੇਮ ਵਿਸ਼ੇਸ਼।
ਜਿਵੇਂ ਜਿਵੇਂ ਸਤਿਗੁਰਾਂ ਦੀ ਸੰਗਤ ਕਰਦਾ ਤਿਵੇਂ ਤਿਵੇਂ ਦੇ ਮਨ ਵਿਚ ਇਹਦੇ ਚਿੱਤ ਵਿਚ ਗੁਰੂ ਸਾਹਿਬ ਜੀ ਦਾ ਪ੍ਰੇਮ ਵਧਦਾ ਜਾ ਰਿਹਾ ਨਿਤਾ ਪ੍ਰਤੀ, ਕਿਉਂਕਿ ਪ੍ਰੇਮ ਦੀ ਖਾਲਸਾ ਜੀ ਕੋਈ ਸੀਮਾ ਨਹੀਂ ਹੁੰਦੀ ਕਿ ਕਿੰਨਾ ਕੁ ਪ੍ਰੇਮ ਹੁੰਦਾ ਹੈ। ਪ੍ਰੇਮ ਦੀ ਕੋਈ ਅਵਧੀ ਨਹੀਂ ਹੈ, ਇਹ ਵਿਸ਼ਾਲ ਰੂਪ ਹੋ ਕੇ ਵੱਧਦਾ ਚਲਿਆ ਜਾਂਦਾ ਹੈ, ਪ੍ਰੀਤ ਗੁਰੂ ਸਾਹਿਬ ਦੇ ਨਾਲ ਵੱਧਦੀ ਚਲੀ ਜਾਂਦੀ ਹੈ। ਹਾਂ, ਉਦਾਹਰਣਾਂ ਤਾਂ ਦਿੱਤੀਆਂ ਜਾਂਦੀਆਂ ਨੇ ਕਿ ਜਿਵੇਂ ਪਾਣੀ ਦੀ ਮੱਛੀ ਦੀ ਪਾਣੀ ਨਾਲ ਪ੍ਰੀਤ ਹੁੰਦੀ ਹੈ, ਏਦਾਂ ਦੀ ਪ੍ਰੀਤ, ਪਰ ਇਹ ਵੀ ਇੱਕ ਪ੍ਰਕਾਰ ਦੀ ਹੱਦ ਹੈ। ਪਰ ਗੁਰੂ ਨਾਲ ਸਿੱਖ ਦਾ ਜਿਹੜਾ ਪ੍ਰੇਮ ਹੈ ਉਹਦੀ ਕੋਈ ਹੱਦ ਨਹੀਂ, ਕੋਈ ਸੀਮਾ ਨਹੀਂ ਹੈ। ਸੈਫਦੀਨ ਦੇ ਹਿਰਦੇ ਵਿਚ ਜਿਵੇਂ ਜਿਵੇਂ ਸਤਿਗੁਰਾਂ ਦੀ ਸੰਗਤ ਕਰਦਾ ਹੈ ਤਿਵੇਂ ਤਿਵੇਂ ਦੇ ਅੰਦਰ ਗੁਰੂ ਸਾਹਿਬ ਜੀ ਦੇ ਪ੍ਰਤੀ ਪ੍ਰੇਮ ਭਾਵਨਾ ਉਹ ਵੱਧਦੀ ਚਲੀ ਜਾ ਰਹੀ, ਸ਼ਰਧਾ ਵੱਧਦੀ ਚਲੀ ਜਾ ਰਹੀ ਹੈ।
ਕਬੂਲੇ ਨਿਜ ਸੰਗ ਸਿਦਾਰਾ, ਸਦਨ ਆਪਣੇ ਜਾਏ ਬਿਠਾਰਾ।
ਕਈ ਵਾਰ ਸਤਿਗੁਰਾਂ ਨੂੰ ਆਪਣੇ ਨਾਲ ਲੈ ਜਾਂਦਾ ਅੰਦਰ ਕਿਲੇ ਵਿਚ, ਜਿੱਥੇ ਅੱਜ ਕੱਲ ਸਤਿਗੁਰਾਂ ਦਾ ਸਥਾਨ ਹੈ ਨਾ ਕਿਲੇ ਵਿਚ, ਉਥੇ ਮਹਾਰਾਜ ਜੀ ਨੂੰ ਅੰਦਰ ਲੈ ਜਾਂਦਾ ਸੀ ਆਪਣੀਆਂ ਮਹਿਲਾਂ ਚ ਕਿਲੇ ਚ, ਪਰ ਸਤਿਗੁਰਾਂ ਦਾ ਉਤਾਰਾ ਆਪਣੇ ਕਿਲੇ ਦੇ ਵਿਚ ਕਰਵਾਉਂਦਾ ਸੀ। ਇੱਕ ਇਤਿਹਾਸ ਹੋਰ ਵੀ ਆਉਂਦਾ ਕਿ ਸੈਫਦੀਨ ਨੇ, ਕਿਉਂਕਿ ਇਹਨੇ ਅੰਦਰ ਇੱਕ ਮਸੀਤ ਬਣਾਈ ਹੋਈ ਸੀ ਮੁਸਲਮਾਨ ਜੋ ਸੀ, ਤੇ ਇਹਨੇ ਇੱਕ ਗੁਰੂ ਸਾਹਿਬ ਜੀ ਵਾਸਤੇ ਅੰਦਰ ਇੱਕ ਨਵਾਂ ਮਕਾਨ ਬਣਵਾਇਆ। ਕਹਿੰਦਾ ਮਹਾਰਾਜ ਜੀ ਮੈਂ ਤੁਹਾਡੇ ਲਈ ਨਵਾਂ ਸਥਾਨ ਬਣਾਇਆ, ਉੱਥੇ ਤੁਸੀਂ ਰਿਹਾ ਕਰੋ। ਤੋ ਗੁਰੂ ਸਾਹਿਬ ਜੀ ਨੇ ਉਹਨੂੰ ਅੰਗੀਕਾਰ ਨਹੀਂ ਕੀਤਾ, ਕਹਿੰਦੇ ਵੀ ਰੱਬ ਦਾ ਘਰ ਤਾਂ ਪਹਿਲਾਂ ਹੀ ਬਣਿਆ ਹੋਇਆ, ਮਸੀਤ ਵਿਚ ਵੀ ਤਾਂ ਪਰਮੇਸ਼ਰ ਦਾ ਹੀ ਨਿਵਾਸ ਹੈ ਨਾ, ਕਹਿੰਦੇ ਇੱਥੇ ਹੀ ਅਸੀਂ ਨਿਵਾਸ ਕਰਾਂਗੇ। ਉਸ ਮਸੀਤ ਵਿਚ ਵੀ ਮਹਾਰਾਜ ਜੀ ਬੈਠਦੇ ਰਹੇ। ਸੋ ਇਸ ਪ੍ਰਕਾਰ ਇੰਨਾ ਪਿਆਰ ਸੈਫਦੀਨ ਨਾਲ ਮਹਾਰਾਜ ਜੀ ਨੇ ਕੀਤਾ ਕਿ ਕਈ ਵਾਰ ਸਤਿਗੁਰਾਂ ਨੂੰ ਆਪਣੇ ਮਹਿਲਾਂ ਵਿਚ ਆਪਣੇ ਘਰ ਵਿਚ ਸਤਿਗੁਰਾਂ ਦਾ ਉਤਾਰਾ ਕਰਵਾਉਂਦਾ ਹੈ।
ਪਰਚੇ ਰਹਿਆ ਚਿਰਕਾਲਾ,
ਚਿਰੰਕਾਲ ਤੱਕ, ਲੰਮੇ ਸਮੇਂ ਤੱਕ ਉਹ ਇਸ ਕਰਕੇ ਸੇਵਾ ਟਹਿਲ ਕਰਦਾ ਵੀ ਸਤਿਗੁਰੂ ਜੀ ਇੱਥੇ ਹੀ ਰਹਿਣ ਜਾਣ ਹੀ ਨਾ, ਇੰਨੀ ਭਾਵਨਾ ਉਹਦੇ ਅੰਦਰ, ਉਹਦੇ ਅੰਦਰ ਕੇਵਲ ਇੰਨੀ ਭਾਵਨਾ ਨਹੀਂ ਕਿ ਸਤਿਗੁਰੂ ਜੀ ਚੁਮਾਸਾ ਕੱਟਣ ਤੇ ਟੁਰ ਜਾਣ, ਉਹਦੀ ਇਹ ਵੀ ਭਾਵਨਾ ਹੈ ਕਿ ਸਤਿਗੁਰੂ ਜੀ ਆਪਣੀ ਸਾਰੀ ਜ਼ਿੰਦਗੀ ਇੱਥੇ ਹੀ ਰਹਿਣ, ਮੇਰੇ ਕੋਲ ਲੰਮੇ ਅਰਸੇ ਤੱਕ ਮੇਰੇ ਕੋਲ ਪਰਚੇ ਰਹਿਣ, ਇਸ ਕਰਕੇ ਸੈਫਦੀਨ ਉਸੇ ਢੰਗ ਨਾਲ ਮਹਾਰਾਜ ਜੀ ਦੀ ਸੇਵਾ ਕਰਦਾ ਹੈ।
ਯਾਂ ਤੇ ਥਾਨਤ ਯਤਨ ਵਿਸਾਲਾ,
ਬੜੇ ਭਾਰੀ ਯਤਨ ਕਰਦਾ ਸੈਫਦੀਨ ਕੇ ਗੁਰੂ ਸਾਹਿਬ ਲੰਮੇ ਸਮੇਂ ਤੱਕ ਇਹਦੇ ਕੋਲ ਪਰਚੇ ਰਹਿਣ।
ਅਨਕ ਭਾਂਤ ਕੀ ਬਾਤ ਸੁਣਾਵੇ,
ਭਾਂਤ ਦੀਆਂ ਗੱਲਾਂ ਮਹਾਰਾਜ ਜੀ ਦੇ ਕੋਲ ਬਹਿ ਕੇ ਸੈਫਦੀਨ ਸਤਿਗੁਰਾਂ ਨੂੰ ਸੁਣਾਉਂਦਾ ਹੈ, ਘੰਟਿਆਂ ਬੱਧੀ ਮਹਾਰਾਜ ਜੀ ਦੇ ਨਾਲ ਬੈਠਿਆਂ ਬਚਨ ਬਿਲਾਸ ਕਰਦਾ ਹੈ।
ਘਰ ਅੰਤਰ ਕੇ ਬਾਗ ਦਿਖਾਵੇ,
ਫਿਰ ਇਹਦੇ ਅੰਦਰ ਬਾਹਰ ਵੀ ਬਾਗ ਸੀ, ਜਿੱਥੇ ਸਤਿਗੁਰਾਂ ਦਾ ਸਥਾਨ ਉੱਥੇ ਵੀ ਬਾਗ ਸੀ, ਅੰਦਰ ਮਹਿਲ ਵਿਚ ਵੀ ਬਾਗ ਸੀ, ਕਿਲਾ ਬਹੁਤ ਵੱਡਾ ਬਹਾਦਰਗੜ੍ਹ ਦਾ, ਤੇ ਅੰਦਰ ਵੀ ਬਾਗ ਬਗੀਚੇ ਨੇ ਅੰਦਰ ਵੀ ਲਾਏ ਹੋਏ ਸੀ, ਅੰਦਰ ਵੀ ਮਹਿਲ ਦੇ ਵਿਚ ਕਿਲੇ ਦੇ ਵਿਚ ਸਤਿਗੁਰਾਂ ਨੂੰ ਬਾਗ ਬਗੀਚਿਆਂ ਦੀ ਸੈਰ ਕਰਾਉਂਦਾ ਹੈ, ਤੇ ਬਾਹਰ ਦੇ ਬਾਗ ਬਗੀਚੇ ਵੀ ਵਿਖਾਲਦਾ ਹੈ।
ਬਹੁਤ ਫਰਸ਼ ਸੁੰਦਰ ਦਸਵਾਵੇ,
ਜਦੋਂ ਸਤਿਗੁਰੂ ਜੀ ਆਉਂਦੇ ਨੇ ਮਹਾਰਾਜ ਜੀ ਦੇ ਬੈਠਣ ਵਾਸਤੇ, ਬੜੇ ਬੜੇ ਸੁੰਦਰ ਫਰਸ਼ ਗਲੀਚੇ ਗਿਲਮ ਉਹ ਥੱਲੇ ਵਿਛਾਉਂਦਾ ਕਿ ਸਾਹਿਬ ਜੀ ਨੇ ਆਉਣਾ, ਮਹਾਰਾਜ ਜੀ ਦੇ ਨਾਲ ਸਤਿਗੁਰਾਂ ਦੇ ਸਿੱਖ ਸੇਵਕ ਵੀ ਆਉਂਦੇ ਨੇ, ਉਹਨਾਂ ਦੇ ਬੈਠਣ ਵਾਸਤੇ ਵੀ ਸੋਹਣਾ ਪ੍ਰਬੰਧ ਕਰਦਾ ਹੈ।
ਕਰ ਬੇਨਤੀ ਸਨਮਾਨ ਬਿਠਾਵੇ,
ਸਤਿਗੁਰੂ ਜੀ ਨੂੰ ਬੇਨਤੀ ਕਰਕੇ ਸੈਫਦੀਨ ਜੀ ਬੜੇ ਅਦਬ ਨਾਲ ਬੜੇ ਸਤਿਕਾਰ ਨਾਲ ਮਹਾਰਾਜ ਜੀ ਨੂੰ ਬੇਨਤੀ ਕਰਕੇ ਬੜੇ ਪਿਆਰ ਨਾਲ ਮਹਾਰਾਜ ਜੀ ਨੂੰ ਬਿਠਾਉਂਦੇ ਨੇ। ਗਰੀਬ ਨਵਾਗ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦੀਵਾਨ ਸਜਾਉਂਦੇ ਹਨ,
ਚਾਰੂ ਚੋਪਰ ਅਗਰ ਬਿਛਾਵੇ,
ਤੇ ਫਿਰ ਕਈ ਵਾਰੀ ਸਤਿਗੁਰਾਂ ਨਾਲ ਖੇਡਦਾ ਵੀ ਹੈ। ਖਾਲਸਾ ਜੀ ਉਹਨਾਂ ਦਿਨਾਂ ਵਿਚ ਇਕ ਖੇਡ ਹੁੰਦੀ ਸੀ ਚੌਪੜ ਦੀ ਖੇਡ, ਜਿਵੇਂ ਅੱਜ ਕੱਲ ਸਤਰੰਜ ਆਦਿਕ ਖੇਡਿਆ ਜਾਂਦਾ, ਕੁਝ ਇਹਦੇ ਨਾਲ ਮਿਲਦੀ ਜੁਲਦੀ ਖੇਡ ਹੁੰਦੀ ਸੀ। ਚੌਪੜ ਦੀ ਡੱਲ ਸੁੱਟ ਕੇ ਕੱਪੜੇ ਦੇ ਉੱਤੇ ਖੇਡਿਆ ਜਾਂਦਾ ਸੀ, ਤੋ ਉਸ ਪ੍ਰਕਾਰ ਦੇ ਨਾਲ ਸਤਿਗੁਰੂ ਜੀ ਦੇ ਨਾਲ ਇਹਨੇ ਫਰਸ਼ ਬਚਾ ਲੈਣਾ ਸੈਫਦੀਨ ਨੇ, ਤੇ ਫਿਰ ਮਹਾਰਾਜ ਜੀ ਨਾਲ ਕਈ ਵਾਰੀ ਚੌਪੜ ਵੀ ਖੇਡਣਾ, ਤੇ ਸਤਿਗੁਰਾਂ ਦਾ ਮਨ ਇੱਥੇ ਪਰਚਿਆ ਰਹੇ ਲੱਗਾ ਰਹੇ। ਕਈ ਵਾਰ ਸਤਿਗੁਰਾਂ ਦੇ ਨਾਲ ਇਹਨੇ ਚੌਪੜ ਖੇਡਿਆ ਕਰਨਾ,
ਖੇਲੇ ਗੁਰ ਸੋ ਡਲ ਨ ਰੁੜਾਵੇ,
ਔਰ ਆਪਣੇ ਡਲ ਰੋੜ ਕੇ ਸੁੱਟ ਕੇ ਗੁਰੂ ਸਾਹਿਬ ਜੀ ਦੇ ਨਾਲ ਖੇਡਦਾ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਹਰ ਇੱਕ ਖੇਡ ਦੇ ਮਾਲਕ ਨੇ, ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਨੂੰ ਕਦੇ ਹਰਾ ਨਹੀਂ ਪਾਉਂਦਾ, ਮਹਾਰਾਜ ਜੀ ਦੀ ਜਿੱਤ ਹੁੰਦੀ। ਪਰ ਸੈਫਦੀਨ ਸਤਿਗੁਰਾਂ ਕੋਲੋਂ ਹਾਰ ਕੇ ਵੀ ਖੁਸ਼ੀ ਮਨਾਉਂਦਾ ਕਿ ਮੇਰੇ ਗਰੀਬ ਨਵਾਜ ਪਾਤਸ਼ਾਹ ਦੇ ਅੱਗੇ ਮੈਂ ਹਾਰ ਰਿਹਾ, ਹਾਰ ਕੇ ਵੀ ਖੁਸ਼ੀ ਮਨਾਉਂਦਾ, ਉਹਦੇ ਮਨ ਚ ਕੋਈ ਕ੍ਰੋਧ ਨਹੀਂ ਆਉਂਦਾ। ਗੁਰੂ ਸਾਹਿਬ ਦੇ ਚਰਨਾਂ ਚ ਹਾਰ ਕੇ ਵੀ ਮਹਾਰਾਜ ਜੀ ਦੇ ਕੋਲ ਆਪਣਾ ਆਪ ਹਾਰ ਕੇ ਵੀ ਖੁਸ਼ੀ ਮਨਾਉਂਦਾ।
ਇੱਕ ਦੋਏ ਸ਼ਾਮ ਸਦਨ ਮੈਂ ਰੱਖਿਆ,
ਕਈ ਵਾਰੀ ਇੱਕ ਪੈਰ ਕਈ ਵਾਰੀ ਦੋ ਦੋ ਪੈਰ ਸਤਿਗੁਰਾਂ ਨੂੰ ਆਪਣੇ ਘਰ ਰੱਖਦਾ ਅੰਦਰ ਮਹਿਲ ਦੇ ਵਿਚ, ਇੱਕ ਪੈਰ ਤਿੰਨ ਘੰਟਿਆਂ ਦਾ ਹੁੰਦਾ, ਕਈ ਵਾਰੀ ਇੱਕ ਪੈਰ, ਕਈ ਵਾਰੀ ਦੋ ਪੈਰ, ਕਈ ਵਾਰੀ ਡੇਢ ਪੈਰ, ਇੱਦਾਂ ਸਤਿਗੁਰੂ ਜੀ ਨੂੰ ਆਪਣੇ ਘਰ ਦੇ ਵਿਚ ਕਾਫੀ ਸਮਾਂ ਰੱਖ ਕੇ ਖੇਡਦਾ ਹੈ।
ਖੇਲਣ ਹਿਤ ਪੁਨ ਪੁਨ ਮੁਖ ਭਾਖ,
ਸਤਿਗੁਰੂ ਜੀ ਦੀ ਹਾਲਾਂਕਿ ਇਧਰ ਭਾਵੇਂ ਰੁਚੀ ਨਹੀਂ ਹੁੰਦੀ ਖੇਡਣ ਦੀ, ਪਰ ਸੈਫਦੀਨ ਸਤਿਗੁਰਾਂ ਨੂੰ ਬਾਰ ਬਾਰ ਬੇਨਤੀ ਕਰਕੇ, ਮਹਾਰਾਜ ਮੇਰੀ ਬੇਨਤੀ ਹੈ ਮੇਰੇ ਨਾਲ ਖੇਡੋ, ਤੁਸੀਂ ਚੌਪੜ ਦੀ ਖੇਡ ਖੇਡੋ, ਮੈਂ ਤੁਹਾਡੇ ਨਾਲ ਚੌਪੜ ਖੇਡਣਾ ਚਾਹੁੰਦਾ। ਇੱਦਾਂ ਕਈ ਵਾਰੀ ਸਤਿਗੁਰਾਂ ਨੂੰ ਬੇਨਤੀਆਂ ਕਰਕੇ ਮਹਾਰਾਜ ਜੀ ਦੇ ਨਾਲ ਚੌਪੜ ਖੇਡਦਾ ਹੈ।
ਖਾਨ ਪਾਨ ਕੀ ਸੇਵਾ ਕਰੇ,
ਔਰ ਸਤਿਗੁਰਾਂ ਦੇ ਖਾਨ ਪਾਨ ਦੀ, ਲੰਗਰ ਪ੍ਰਬੰਧ, ਲੰਗਰ ਪ੍ਰਸ਼ਾਦੇ ਦੀ ਸੇਵਾ ਵੀ ਸੈਫਦੀਨ ਜੀ ਆਪ ਕਰਦੇ ਹਨ।
ਸ਼ਿਵਰ ਵਿਖੇ ਵਸਤੂ ਸਭ ਧਰੇ,
ਜਿੱਥੇ ਸਤਿਗੁਰਾਂ ਦਾ ਸ਼ਿਵਰ ਹੈ, ਯਾਨੀ ਕਿ ਜਿੱਥੇ ਮਹਾਰਾਜ ਜੀ ਨੇ ਉਤਾਰਾ ਕੀਤਾ ਹੋਇਆ ਗੁਰਦੁਆਰਾ ਬਹਾਦਰਗੜ੍ਹ ਸਾਹਿਬ ਵਾਲੇ ਸਥਾਨ ਤੇ, ਉਥੇ ਹਰ ਪ੍ਰਕਾਰ ਦੀਆਂ ਵਸਤੂਆਂ, ਜੋ ਜੋ ਡੇਰੇ ਵਾਸਤੇ ਵਸਤੂਆਂ ਚਾਹੀਦੀਆਂ ਨੇ, ਉਹ ਸਾਰੀਆਂ ਵਸਤੂਆਂ ਮਹਾਰਾਜ ਜੀ ਦੇ ਅਸਥਾਨ ਤੇ ਸੈਫਦੀਨ ਪਹੁੰਚਦੀਆਂ ਕਰਦਾ ਹੈ।
ਕ੍ਰਿਤ ਮਿਸ਼ਟਾਨ ਅਨਗਨ ਨੀਕੇ,
ਕ੍ਰਿਤ ਘਿਓ ਮਿਸ਼ਟਾਨ ਕਹਿੰਦੇ ਨੇ ਮਿੱਠੇ ਨੂੰ, ਅੰਨ, ਅੰਨ ਵੀ ਕਈ ਪ੍ਰਕਾਰ ਦਾ, ਕੇਵਲ ਕਣਕ ਆਦਿਕ ਨਹੀਂ, ਹੋਰ ਵੀ ਜਿਹੜਾ ਅਨਾਜ ਹੁੰਦਾ ਚੋਲ ਨੇ, ਇਨ੍ਹਾਂ ਤੋਂ ਇਲਾਵਾ ਜਿੰਨੇ ਹੋਰ ਅੰਨ ਨੇ ਉਹ ਸਤਿਗੁਰਾਂ ਦੇ ਲੰਗਰਾਂ ਵਿਚ ਸੈਫਦੀਨ ਆਪ ਜਾ ਕੇ ਭੇਟ ਕਰਦਾ ਹੈ।
ਅਪਰ ਆਹਾਰ ਦੇ ਭਾਵ ਤੇ ਜੀ ਕੇ,
ਵੀ ਅਨੇਕਾਂ ਪ੍ਰਕਾਰ ਦੇ ਆਹਾਰ ਉਹ ਤਿਆਰ ਕਰਵਾ ਕੇ ਸਤਿਗੁਰਾਂ ਨੂੰ ਭੇਟ ਕਰਦਾ, ਜਿਹੜੇ ਮਹਾਰਾਜ ਜੀ ਦੇ ਮਨ ਨੂੰ ਭਾਵਣ, ਗੁਰੂ ਸਾਹਿਬ ਜੀ ਦੇ ਹਿਰਦੇ ਨੂੰ ਚੰਗੇ ਲੱਗਣ, ਏਦਾਂ ਦੇ ਆਹਾਰ ਤੇ ਪਕਵਾਨ ਬਣਵਾ ਕੇ ਸਤਿਗੁਰਾਂ ਨੂੰ ਭੇਜਦਾ ਹੈ।
ਦੁੱਧ ਦਹੀਂ ਤੇ ਆਦਿਕ ਜੇ
ਦੁੱਧ ਦਹੀਂ ਇਹਦੇ ਤੋਂ ਇਲਾਵਾ ਮੱਖਣ ਹੋਰ ਬਹੁਤ ਸਾਰੀਆਂ ਵਸਤੂਆਂ ਜਿਹੜੀਆਂ ਦੁੱਧ ਤੋਂ ਬਣਨ ਵਾਲੀਆਂ ਨੇ ਉਹ ਮਹਾਰਾਜ ਜੀ ਨੂੰ ਭੇਟ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਲੈਂਦਾ ਹੈ।
ਹਿੰਦੂਆਂ ਤੇ ਪਹੁੰਚਾਵੇ ਤੇ
ਇਹ ਵੀ ਖਾਸ ਖਿਆਲ ਰੱਖਦਾ ਕਿ ਜਿਹੜੇ ਰਸੋਈਏ ਨੇ ਲੰਗਰ ਪ੍ਰਸ਼ਾਦਾ ਤਿਆਰ ਕਰਨ ਵਾਲੇ ਦੇ ਪਕਵਾਨ ਬਣਾਉਣ ਵਾਲੇ ਮੁਸਲਮਾਨਾਂ ਨੂੰ ਨਹੀਂ ਲਾਉਂਦਾ, ਉਹਦੇ ਮਨ ਦੀ ਭਾਵਨਾ ਜਿਹੜੇ ਹਿੰਦੂ ਆਦਿਕ ਨੇ ਉਨ੍ਹਾਂ ਕੋਲੋਂ ਲੰਗਰ ਪ੍ਰਸ਼ਾਦਾ ਤਿਆਰ ਕਰਵਾਉਂਦਾ ਜਾਂ ਸਿੱਖਾਂ ਕੋਲੋਂ ਤਿਆਰ ਕਰਵਾਉਂਦਾ ਉਹੀ ਪ੍ਰਸ਼ਾਦਾ ਮਹਾਰਾਜ ਜੀ ਦੇ ਚਰਨਾਂ ਵਿਚ ਭੇਟ ਕਰਦਾ ਹੈ। ਜਿਹੜੀ ਜਿਹੜੀ ਵੀ ਵਸਤੂ ਸਤਿਗੁਰਾਂ ਦੇ ਸਿਵਰ ਵਿਚ ਮਹਾਰਾਜ ਜੀ ਦੇ ਡੇਰੇ ਵਿਚ ਚਾਹੀਦੀ ਹੁੰਦੀ ਹੈ
ਭੇਜੇ ਤੈ
ਸੋਏ ਬੁੱਧੀ ਦੇ ਜ਼ੋਰ ਨਾਲ ਜੋ ਜੋ ਇਹ ਸੋਚਦਾ ਵੀ ਹੁਣ ਮਹਾਰਾਜ ਜੀ ਨੂੰ ਆਹ ਚੀਜ਼ ਚਾਹੀਦੀ ਹੋਵੇਗੀ, ਜੇ ਦੁਪਹਿਰ ਦਾ ਸਮਾਂ ਇਸ ਵੇਲੇ ਸਤਿਗੁਰੂ ਜੀ ਨੂੰ ਸ਼ਰਦਾਈ ਚਾਹੀਦੀ ਹੈ ਉਹਦੇ ਵਾਸਤੇ ਰਸਤਾ ਭੇਜ ਦੇਣੀਆਂ, ਤੇ ਜੇ ਵੇਖਣਾ ਹੁਣ ਸ਼ਾਮ ਦਾ ਸਮਾਂ ਤੇ ਇਸ ਵੇਲੇ ਆਹ ਵਸਤੂ ਦੀ ਲੋੜ ਹੈ ਉਹ ਭੇਜ ਦੇਣੀ, ਸੁਗੰਧੀਆਂ ਭੇਜ ਦੇਣੀਆਂ, ਸਵੇਰੇ ਸਵੇਰ ਹੋਣੀ ਤੇ ਮਾਲੀ ਨੂੰ ਭੇਜਣਾ ਫੁੱਲ ਦੇ ਕੇ ਗੁਲਦਸਤਾ ਦੇ ਕੇ, ਏਦਾਂ ਹੋਰ ਵੀ ਜਿਹੜੀਆਂ ਜਿਹੜੀਆਂ ਵਸਤੂਆਂ ਸਤਿਗੁਰਾਂ ਦੇ ਡੇਰੇ ਤੇ ਚਾਹੀਦੀਆਂ ਹੁੰਦੀਆਂ ਸਨ ਉਹ ਸੈਫਦੀਨ ਜੀ ਨੇ ਆਪ ਆਪਣੀ ਬੁੱਧੀ ਦੇ ਬਲ ਨਾਲ ਸੋਚ ਕੇ ਵਿਚਾਰ ਕੇ ਹਰ ਇਕ ਚੀਜ਼ ਮਹਾਰਾਜ ਜੀ ਦੇ ਕੋਲ ਭੇਜਣੀ।
ਫਲ ਰਸਾਲ ਕੇ ਸਵਾਦ ਲਜੇਤੇ ਬੀਨ ਬੀਨ ਕਰ ਪਟਵੈ ਤੇਤੇ।
ਉਹਨਾਂ ਦਿਨਾਂ ਵਿਚ ਜਿਹੜੇ ਚੁਮਾਸੇ ਦੇ ਦਿਨ ਹੁੰਦੇ ਨੇ ਅੰਬ ਬੜੇ ਹੁੰਦੇ ਨੇ, ਅੰਬ ਉਸ ਵੇਲੇ ਦੀ ਰੁੱਤ ਦੇ, ਕਿਉਂਕਿ ਜਿਹੜਾ ਅੰਬ ਇਹਨੂੰ ਰਸਾਲ ਕਹਿੰਦੇ ਇਹ ਰਾਜਾ ਵੀ ਹੈ, ਜਿੰਨੇ ਫਲ ਦੇ ਉਹਨਾਂ ਫਲਾਂ ਦਾ ਰਾਜਾ ਅੰਬ ਹੈ, ਤੇ ਬੜੇ ਬੜੇ ਵਧੀਆ ਮਿੱਠੇ ਮਿੱਠੇ ਅੰਬ ਚੁਣ ਚੁਣ ਕੇ ਨਾ ਬਾਗ ਵਿਚੋਂ ਬਗੀਚੇ ਚੋਂ ਉਹ ਮਹਾਰਾਜ ਜੀ ਦੇ ਕੋਲ ਭੇਜਦਾ, ਹੋਰ ਵੀ ਕਈ ਸਵਾਦਾਂ ਦੇ ਜਿਹੜੇ ਫਲ ਨੇ ਉਹ ਮਹਾਰਾਜ ਜੀ ਨੂੰ ਭੇਟ ਕਰਦਾ ਹੈ।
ਦੂਰ ਦੂਰ ਤੇ ਕਰੈ ਮੰਗਾ ਮਨ,
ਦੂਰੋਂ ਫਲ ਮੰਗਾਉਂਦਾ, ਜਿਹੜੇ ਫਲ ਉੱਥੇ ਮੌਕੇ ਤੇ ਨਹੀਂ ਮਿਲਦੇ ਦੂਰੋਂ ਮਿਲਦੇ ਨੇ, ਤੇ ਬਾਹਰੋਂ ਵੀ ਦੂਰੋਂ ਵੀ ਉਹ ਫਲ ਸੈਫਦੀਨ ਮੰਗਵਾ ਕੇ ਮਹਾਰਾਜ ਜੀ ਨੂੰ ਭੇਟ ਕਰਦਾ ਹੈ।
ਦੇਖ ਦੇਖ ਕਰ ਜੇ ਮਨ ਭਾਵਨ,
ਇਹੋ ਜੇ ਸੋਹਣੇ ਫਲ ਨੇ ਜਿਨ੍ਹਾਂ ਨੂੰ ਵੇਖ ਕੇ ਮਨ ਖੁਸ਼ ਹੋ ਜਾਂਦਾ, ਇੰਨੇ ਸੁੰਦਰ ਵਧੀਆ ਢੰਗ ਦੇ ਫਲ ਉਹ ਮਹਾਰਾਜ ਜੀ ਨੂੰ ਭੇਟ ਕਰਦਾ, ਜਿਨ੍ਹਾਂ ਨੂੰ ਵੇਖਦਿਆਂ ਮਨ ਪ੍ਰਸੰਨ ਹੁੰਦਾ ਹੈ।
ਜਾਮਨ ਫਲ ਆੜੂ ਅਰ ਫਿਰਨੀ ਜੋ ਲਗਵਾਏ ਰੱਖੇ ਨਿਜ ਧਰਨੇ।
ਬਾਗ ਦੇ ਵਿਚ ਜਾਮਣ ਲਵਾਏ ਹੋਏ ਨੇ, ਜਾਮਣਾ ਤੇ ਫੇਰ ਜਾਮਣਾ ਦੇ ਫਲ ਤੋਂ ਇਲਾਵਾ ਆੜੂ ਖਿਰਨੀਆਂ ਇਹ ਜਿਹੜੇ ਇਹਨੇ ਆਪਣੇ ਬਾਗ ਦੇ ਵਿਚ ਧਰਤੀ ਤੇ ਜ਼ਮੀਨ ਚ ਲਵਾਏ ਹੋਏ ਸੀ ਇਹੋ ਜੇ ਜਿਹੜੇ ਫਲ ਨੇ ਖਿਰਨੀਆਂ ਆੜੂ ਅਮਰੂਦ ਜਾਮਣਾ ਉਹ ਫਲ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੇਟ ਕਰਦਾ ਸੀ, ਮਹਾਰਾਜ ਜੀ ਦੇ ਚਰਨਾਂ ਵਿਚ ਭੇਜਦਾ ਹੈ।
ਧਾਰਮ ਦੀਰਘ ਦਾਨੇ ਜੋਏ,
ਧਾਰਮ ਕਹਿੰਦੇ ਨੇ ਅਨਾਰ ਨੂੰ, ਅਨਾਰ ਵੀ ਹੁੰਦੇ ਨੇ ਉਸ ਮੌਸਮ ਦੇ ਵਿਚ, ਉਹ ਅਨਾਰ ਇਹਨੇ ਮੰਗਵਾ ਲੈਣੇ ਵਧੀਆ ਜਿਨ੍ਹਾਂ ਚ ਮੋਟੇ ਮੋਟੇ ਦਾਣੇ ਹੋਣ ਰਸ ਨਾਲ ਭਰੇ ਹੋਏ, ਉਹ ਅਨਾਰ ਸਤਿਗੁਰਾਂ ਦੇ ਕੋਲ ਭੇਜਦਾ।
ਕਰ ਕਰ ਪ੍ਰੇਮ ਪਠਾਵੇ ਸੋਏ,
ਬੜਾ ਪ੍ਰੇਮ ਕਰ ਕਰਕੇ ਰੋਜ਼ ਨਵਾਂ ਫਲ ਭੇਜਦਾ ਵੀ ਗੁਰੂ ਸਾਹਿਬ ਨੂੰ ਕੱਲ ਆਹ ਫਲ ਭੇਜਿਆ ਸੀ ਅੱਜ ਆਹ ਵੀ ਭੇਜਾਂ, ਇਹਨਾਂ ਇਹ ਪ੍ਰੇਮ ਦੀ ਖੇਡ ਹੈ ਖਾਲਸਾ ਜੀ, ਇਹ ਹਿਰਦੇ ਦੇ ਵਲਵਲੇ ਨੇ ਪ੍ਰੇਮ ਦੇ ਵਿਚ ਜੋ ਸੈਫਦੀਨ ਦੇ ਹਿਰਦੇ ਚ ਉੱਠਦੇ ਨੇ, ਤੇ ਬਹੁਤ ਸਾਰੇ ਫਲ ਨੇਤਾ ਪ੍ਰਤੀ ਹਰ ਰੋਜ਼ ਨਿਤ ਨਵੀਨ ਫਲ ਮਹਾਰਾਜ ਜੀ ਵਾਸਤੇ ਮੰਗਵਾ ਕੇ ਤਾਜੇ ਫਲ ਭੇਜਦਾ ਹੈ।
ਇਤਿਆਦਿਕ ਸੇਵਾ ਤੋਂ ਥਾਨ ਜਨਮ ਸੁਧਾਰਿਓ ਆਪਣਾ ਮਾਨ,
ਇਤਿਆਦਿਕ ਹੋਰ ਸਾਰੀਆਂ ਸੇਵਾਵਾਂ ਕਰਕੇ ਸੈਫਦੀਨ ਜੀ ਨੇ ਆਪਣੇ ਜਨਮ ਨੂੰ ਸੁਧਾਰ ਲਿਆ, ਆਪਣਾ ਜਨਮ ਸਫਲਿਆ ਕਰ ਲਿਆ ਗੁਰੂ ਸਾਹਿਬ ਦੀ ਸੇਵਾ ਕਰਕੇ। ਖਾਲਸਾ ਜੀ, ਸਤਿਗੁਰਾਂ ਦੀ ਸੇਵਾ ਤਾਂ ਹੈ ਹੀ ਸਫਲੀ, ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚਿੱਤ ਲਾਏ, ਜੇ ਕੋਈ ਚਿੱਤ ਲਾ ਕੇ ਪਿਆਰ ਨਾਲ ਸਤਿਗੁਰਾਂ ਦੀ ਸੇਵਾ ਕਰਦਾ ਉਹ ਸਫਲੀ ਹੁੰਦੀ ਹੈ, ਤੇ ਸੇਵਾ ਕਰਨ ਵਾਲਾ ਵੀ ਸਫਲ ਹੋ ਜਾਂਦਾ। ਗੁਰੂ ਸਾਹਿਬ ਜੀ ਦੇ ਬਚਨ ਨੇ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗੈ ਆਏ, ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛ ਨਾ ਬਸਾਏ। ਸਤਿਗੁਰੂ ਜੀ ਦੀ ਸੇਵਾ ਇਸ ਤਰ੍ਹਾਂ ਸਫਲੀ ਹੈ, ਮਹਾਰਾਜ ਗਰੀਬ ਨਵਾਜ ਪਾਤਸ਼ਾਹ ਦੀ ਸੇਵਾ ਕਰਕੇ ਸੈਫਦੀਨ ਜੀ अपने जन्म नूं सुधार रहे ने, अपने जन्म नूं सफलिया कर रहे ने, सकारथा कर रहे ने।
ते तुरंगन को तिण दाना
घोड़िया, हुण महाराज जी दे नाल घोड़े भी सन, घोड़िया नूं दाना पठा पाउणा। तिण नाम है घा दा, घोड़िया वास्ते घा आदक भेजना, दाना भेजना, चने आदक भेजने, जो घोड़िया की खुराक है, वधिया खुराक जेड़ी घा पठा घोड़िया वास्ते सैफदीन ने भजवाणा।
भए पुछ ठांडे च दसाना,
हुण चौमासे दे दिनां विच घा आदक बहुत हुंदा, इह कहिंदे वधिया वधिया घा सतगुरां दे घोड़िया लई दाणा भेजना, जिन्हों खा के घोड़े भी चंगे रिश्त पुष्ट हो गए, घोड़े भी चंगे बल वाले बलवान हो गए ने।
इम सावन भादों दोए मास, करे बितामन सतगुर बास।
इस तरह खालसा जी, सावन ते भादरों ए जेड़े दो महीने ने, गरीब नवाज पातशाह जी ने सैफदीन दे कोल सैफाबाद च बतीत कीते, बहादुरगढ़ साहब। ए दो महीने सावन ते भादरों दे, यही बरसातां दे ज्यादा दिन हुंदे ने, यही दो महीने महाराज जी ने इत्थे निवास करके बतीत कीते हन।
क्यों पई मास असोज आद पुन गयो, अवरंग एक दिन बैत भयो।
खालसा जी, दो महीने सतगुरां नूं इत्थे बीत गए, इन्ने नूं अस्सू दा महीना चढ़ गया, ते जदों भादरों तों बाद अस्सू दा महीना चढ़िया, ते एक दिन औरंगजेब अपनी सभा विच अपनी कचहरी च बैठा, ते बैठा बैठा विचार करके बोलिया,
चलियो प्रसंग गुरु को ता।
औरंगजेब दी कचहरी विच गुरु साहब दा जिक्र चलिया। दो महीने बीत गए ने, अस्सू दा महीना चढ़ गया, तेनू पता सी भी हुण चौमासा बीत गया, हुण तां गुरु जी नूं आउणा चाहीदा मेरे कोल, तो एदी सभा विच एदी कचहरी विच सतगुरां दा जिक्र चलिया।
अबलू ने आए रह का,
औरंगजेब बोलिया, कहिंदा भी गुरु जी नूं बड़े चिर दा बुलाया, हाले तक आए नहीं, कई महीने बीत गए ने, हाले तक गुरु जी आए नहीं, पता नहीं खबरे किथे चले गए ने।
हुण एदी दा कीने तियारे,
इन्हें फिर दोबारा एदी तैयार कीते औरंगजेब ने, कहिंदा पता तां करो भी उथों चले भी हैण के नहीं आनंदपुर साहब तों, इस वेले किथे ने, उह पहुंच रहे ने दिल्ली के नहीं पहुंच रहे। इन्हे दो ऐदी उस वक्त तैयार किते औरंगजेब ने,
करता गीत विसाले उचारे,
ऐदियां नूं औरंगजेब ने तागीद कीती, उन्हां नूं तागीद करके बोलिया, उन्हां नूं सावधान करदियां बोलिया,
अपने संग जाए कर आनो, अपर फरेब करेने मनो।
जाओ भी ऐदियो उन्हां दे कोल, जाओ गुरु तेग बहादुर साहब कोल, ते उन्हां नूं अपने नाल लै के आउणा, छड के नहीं आउणा, उन्हां दा होर कोई फरेब नहीं मनना, जे ओह कहण भी असीं आपे आउने आं, इदां दा कोई फरेब छल कपट उन्हां दा नहीं मनना, उन्हां नूं अपने नाल लै के आउणा है।
दिन बिन अटकरियो मद काजा,
उन्हां तों बिना मेरा बड़ा वड्डा काम है जिहड़ा अटक रिहा है, बड़ा वड्डा काम है जिहड़ा उन्हां तों बिना अटक रिहा है।
जन हिंदन को दिड दरवाजा,
मानो ओह हिंदुआं दा वड्डा दरवाजा ने, मैं उन्हां राही सारे हिंदू धर्म च प्रवेश कर सकदा, यानी कि सारे हिंदुआं नूं मैं उन्हां राही मुसलमान बना सकदा, ओही मेरे वास्ते मानो हिंदुआं दा वड्डा पक्का दरवाजा ने, जे मैं ओह दरवाजा तोड़ दिता ते समझ लो सारे हिंदुआं नूं मैं अपने काबू विच कर लिया।
अपनी अजमत मोए देखा मैं, ना तर शराबी च आबे आवां।
बुलाओ उन्हां नूं इत्थे मेरे कोल जिन्नी छेती हो सके, जां तां ओह आ के मैनूं अपनी करामात विखाउण, ते जे ओह मैनूं अपनी करामात नहीं विखाउंदे, ते फिर नहीं तो फिर उन्होंने मेरी शरह विच आना पेगा, साड़ी शरह उन्होंने कबूल करनी पवेगी।
आनो साथ ना तज कर फिरो,
जाओ ऐदियो जिन्नी छेती हो सके उन्होंने नाल लैके आना, उन्होंने छड़ के नहीं आना, उन्हां दे नाल नाल चल के आउणा, उन्हां दा विसाह नहीं करना।
अबर पठो तिन के दर परो,
उन्हां दे दर दे उत्ते पए रहो, जदों तक आउंदे नहीं ना उत्थे ही बैठे रहो उन्हां दे घर, जदों नाले मैनूं खबर भेजदे रहो भी की कह रहे ने की नहीं कर रहे, मैनूं भी खबर भेजदे रहो, ते जदों तक आउंदे नहीं ਉਨ੍ਹਾਂ ਦੇ ਦਰਵਾਜ਼ੇ ਦੇ ਉੱਤੇ ਤੁਸੀਂ ਪਏ ਰਹਿਣਾ, ਉਨ੍ਹਾਂ ਦਾ ਦਰਵਾਜ਼ਾ ਨਹੀਂ ਛੱਡਣਾ।
ਸੁਨਤਾ ਗੀ ਦਿਸ਼ਾ ਤੇ ਜ਼ੋਰ ਐ ਜੀ ਚਲੇ ਅਨੰਦਪੁਰ ਔਰ।
ਬਾਦਸ਼ਾਹ ਦੀ ਇਹ ਤਾਗੀਦ ਸੁਣ ਕੇ ਜਿਹੜੇ ਐਦੀ ਸਨ ਉਸੇ ਵਕਤ ਦਿੱਲੀ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪਏ।
ਚੱਡ ਖਾਤਨ ਪਰ ਕਾਡ ਬਿਗਾਰੇ,
ਮੰਜੀਆਂ ਤੇ ਸਵਾਰ ਤੇ ਬਗਾਰੀ ਕੱਢ ਕੇ ਇਕ ਪਿੰਡ ਤੋਂ ਦੂਜੇ ਪਿੰਡ, ਦੂਜੇ ਤੋਂ ਤੀਜੇ ਪਿੰਡ, ਏਦਾਂ ਤੁਰਦੇ ਆਉਂਦੇ ਨੇ, ਚੱਲਦੇ ਆਉਂਦੇ ਨੇ।
ਇਸੇ ਉਠਾਏ ਜਾਏ ਅਗਾਰੇ,
ਪਿੰਡ ਵਾਲੇ ਸਿਰ ਤੇ ਚੁੱਕ ਕੇ ਇਨ੍ਹਾਂ ਦੀਆਂ ਮੰਜੀਆਂ ਅਗਲੇ ਪਿੰਡ ਤੱਕ ਛੱਡ ਆਉਂਦੇ ਨੇ।
ਗ੍ਰਾਮ ਗ੍ਰਾਮ ਮੈਂ ਹੁਕਮ ਕਰਨ ਤੇ ਖਾਨ ਪਾਨ ਤਿੰਨਲੇ ਗਮਨੰ ਤੇ,
ਇਕੱਲੇ ਇਕੱਲੇ ਪਿੰਡ ਤੇ ਆਪਣਾ ਹੁਕਮ ਚਲਾਉਂਦੇ ਆਉਂਦੇ ਨੇ, ਔਰ ਇਕ ਇਕ ਪਿੰਡ ਤੇ ਆਪਣਾ ਹੁਕਮ ਚਲਾਉਂਦਿਆਂ ਉਨ੍ਹਾਂ ਦੇ ਕੋਲੋਂ ਖਾਨ ਪਾਨ ਦਾ ਪ੍ਰਬੰਧ ਕਰਕੇ, ਉਨ੍ਹਾਂ ਕੋਲੋਂ ਜਲ ਪਾਣੀ ਲੈ ਕੇ, ਲੰਗਰ ਪ੍ਰਸ਼ਾਦਾ ਲੈ ਕੇ ਤਾਂ ਇਹ ਅੱਗੇ ਚੱਲਦੇ ਹਨ।
ਮਗ ਉਲੰਘ ਕਰ ਸਗਰੇ ਗਏ ਜਾਏ ਪ੍ਰਵੇਸ਼ ਅਨੰਦਪੁਰ ਭਏ,
ਸਾਰਾ ਪੈਂਡਾ ਤੈਅ ਕਰਕੇ ਅਨੰਦਪੁਰ ਸਾਹਿਬ ਪਹੁੰਚੇ। ਸਾਰਾ ਪੰਧ ਮੁੱਕ ਗਿਆ ਤੇ ਫੇਰ ਇਹ ਆਨੰਦ, ਕਿਉਂਕਿ ਇਹੀ ਪਹਿਲਾਂ ਆਏ ਸੀ, ਹੁਣ ਦੁਬਾਰਾ ਆਏ ਨੇ, ਇਨ੍ਹਾਂ ਨੂੰ ਰਸਤੇ ਟਿਕਾਣੇ ਦਾ ਪਤਾ ਸੀ। ਤੋ ਚੱਲ ਕੇ ਸ੍ਰੀ ਅਨੰਦਪੁਰ ਸਾਹਿਬ ਚ ਇਨ੍ਹਾਂ ਨੇ ਪ੍ਰਵੇਸ਼ ਕੀਤਾ ਹੈ।
ਬੂਜੀ ਸੁਧ ਗੁਰ ਤਹਾਂ ਨਾ ਪਾਏ,
ਇੱਥੇ ਆ ਕੇ ਇਨ੍ਹਾਂ ਨੇ ਖਬਰ ਪੁੱਛੀ, ਪੁੱਛਿਆ ਵੀ ਗੁਰੂ ਜੀ ਕਿੱਥੇ ਨੇ, ਕਿ ਸਤਿਗੁਰੂ ਜੀ ਮਹਿਲਾਂ ਚ ਨਹੀਂ ਹਨ, ਜਾ ਕੇ ਪਤਾ ਕੀਤਾ। ਫਿਰ ਉਥੋਂ ਪੁੱਛਿਆ, ਕਹਿਣ ਲੱਗੇ ਜੀ ਗੁਰੂ ਜੀ ਕਿੱਥੇ ਹਨ,
ਕਹਾਂ ਹੈ ਤੋ ਨਹੀਂ ਬਤਾਏ,
ਪਰ ਕਿਸੇ ਨੇ ਦੱਸਿਆ ਨਹੀਂ ਇਨ੍ਹਾਂ ਨੂੰ ਵੀ ਇਸ ਵੇਲੇ ਗੁਰੂ ਜੀ ਕਿੱਥੇ ਨੇ, ਕਿਸੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਾਰੇ ਇਨ੍ਹਾਂ ਨੂੰ ਨਹੀਂ ਦੱਸਿਆ।
ਸਚਿੰਤ ਕਹਾਂ ਅਬ ਕਰੇ,
ਜਿਹੜੇ ਐਦੀ ਸੀ ਬੜੇ ਫਿਕਰਮੰਦ ਹੋਏ, ਚਿੰਤਾ ਧੁਰ ਹੋਏ, ਸੋਚਣ ਲੱਗੇ ਵੀ ਹੁਣ ਕੀ ਕਰੀਏ, ਸਤਿਗੁਰੂ ਜੀ ਤਾਂ ਇੱਥੇ ਹੈਣ ਨਹੀਂ, ਹੁਣ ਅਸੀਂ ਉਨ੍ਹਾਂ ਨੂੰ ਕਿੱਥੇ ਲੱਭਾਂਗੇ। ਉਧਰ ਬਾਦਸ਼ਾਹ ਦੀ ਸਾਨੂੰ ਬੜੀ ਸਖ਼ਤ ਤਾਗੀਦ ਹੈ, ਸਖ਼ਤ ਹਦਾਇਤ ਹੈ, ਤੇ ਹੁਣ ਅਸੀਂ ਗੁਰੂ ਜੀ ਨੂੰ ਕਿੱਥੇ ਲੱਭਾਂਗੇ।
ਗੁਰ ਕੀ ਸੁਧ ਨੇ ਸ਼ਰਵਨੀ ਪਰੈ,
ਗੁਰੂ ਸਾਹਿਬ ਜੀ ਦੀ ਜਿਹੜੀ ਸੁਧ ਹੈ ਉਹ ਇਨ੍ਹਾਂ ਦੇ ਕੰਨੀ ਨਹੀਂ ਪੈ ਰਹੀ, ਪਤਾ ਨਹੀਂ ਲੱਗ ਰਿਹਾ ਕਿ ਸਤਿਗੁਰੂ ਜੀ ਇਸ ਵੇਲੇ ਕਿੱਥੇ ਹਨ।
ਕੀਤਕ ਦਿਨ ਰਹਿ ਬੋਰ ਪਿਆਮੇ,
ਤਾਂ ਕੁਝ ਸਮਾਂ ਤਾਂ ਅਨੰਦਪੁਰ ਸਾਹਿਬ ਹੀ ਰਹੇ, ਸੂ ਲੈਂਦੇ ਰਹੇ, ਪਤਾ ਕਰਦੇ ਰਹੇ ਕਿ ਗੁਰੂ ਜੀ ਬਾਰੇ ਪਤਾ ਲੱਗ ਜੇ ਵੀ ਉਹ ਕਿੱਥੇ ਨੇ, ਪਰ ਇਨ੍ਹਾਂ ਨੂੰ ਸਤਿਗੁਰਾਂ ਬਾਰੇ ਕੋਈ ਖਬਰ ਪਤਾ ਨਹੀਂ ਲੱਗੀ।
ਹੋਏ ਸੁਦਾਸਰ ਇਉਂ ਮਨ ਠੰਨ ਜਾਣੇ,
ਇਨ੍ਹਾਂ ਨੇ ਅਨੁਮਾਨ ਲਾਇਆ ਕਿ ਗੁਰੂ ਸਾਹਿਬ ਜੀ ਦਾ ਇੱਕ ਬੜਾ ਪਵਿੱਤਰ ਸਥਾਨ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਕਿਤੇ ਐਸਾ ਨਾ ਹੋਵੇ ਕਿ ਗੁਰੂ ਤੇਗ ਬਹਾਦਰ ਸਾਹਿਬ ਅੰਮ੍ਰਿਤਸਰ ਸਾਹਿਬ ਚਲੇ ਗਏ ਹੋਣ। ਐਦੀਆਂ ਦੇ ਮਨ ਦੇ ਵਿੱਚ ਇਹ ਵਿਚਾਰ ਆਈ, ਕਹਿੰਦੇ ਵੀ ਕਿਤੇ ਗੁਰੂ ਸਾਹਿਬ ਜੀ ਸੁਧਾ ਸਰ ਅੰਮ੍ਰਿਤਸਰ ਸਾਹਿਬ ਨਾ ਹੋਣ।
ਸਦਰ ਪਾਰ ਉਲੰਘਤ ਗਏ,
ਵਿਚਾਰ ਕਰਕੇ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਸਾਹਿਬ ਨੂੰ ਚੱਲ ਪਏ। ਸਤਲੁਜ ਦਰਿਆ ਇਨ੍ਹਾਂ ਨੇ ਪਾਰ ਕੀਤਾ ਤੇ ਚੱਲ ਕੇ ਅੱਗੇ ਆ ਗਏ।
ਦੁਆਬੇ ਦੇਸ਼ ਦੇਖ ਕਰ ਭਾਲੇ,
ਦੁਆਬੇ ਵਿੱਚ ਵੀ ਚੰਗੀ ਭਾਲ ਕੀਤੀ, ਸਤਲੁਜ ਪਾਰ ਕਰਕੇ ਦੁਆਬੇ ਦਾ ਜਿਹੜਾ ਇਲਾਕਾ ਉਥੇ ਵੀ ਲੱਭਦੇ ਰਹੇ, ਭਾਲਦੇ ਰਹੇ।
ਔਰ ਬੇਪਾਸਾ ਉਤਰੇ ਪਾਰ,
ਅੱਗੇ ਬਿਆਸ ਦਰਿਆ ਆਇਆ ਤੇ ਬਿਆਸ ਇਨ੍ਹਾਂ ਨੇ ਪਾਰ ਕੀਤਾ ਹੈ।
ਬੁਝੇ ਜੈ ਕਹਿ ਨਰ ਨੀ ਉਚਾਰ,
ਔਰ ਉਥੇ ਜਿੱਥੇ ਕਿੱਥੇ ਵੀ ਜਾਂਦੇ ਨੇ ਰਸਤੇ ਚ ਪੁੱਛਦੇ ਜਾਂਦੇ ਨੇ ਲੋਕਾਂ ਕੋਲੋਂ ਵੀ ਕਿਸੇ ਨੇ ਗੁਰੂ ਜੀ ਨੂੰ ਵੇਖਿਆ ਇਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਕਿੱਥੇ ਨੇ। ਇੱਦਾਂ ਐਦੀ ਜਿੱਧਰ ਵੀ ਜਾਂਦੇ ਨੇ ਬਿਆਸ ਦਰਿਆ ਵੱਲ ਪਾਰ ਕਰਕੇ ਮਾਝੇ ਦੇ ਇਲਾਕੇ ਚ ਜਾ ਪਹੁੰਚੇ, ਉਥੇ ਵੀ ਜਾ ਕੇ ਪੁੱਛਦੇ ਨੇ।
ਸ੍ਰੀ ਅੰਮ੍ਰਿਤਸਰ ਪਹੁੰਚੇ ਜਾਏ,
ਸਰਕਾਰ ਚੱਲਦਿਆਂ ਸ੍ਰੀ ਅੰਮ੍ਰਿਤਸਰ ਸਾਹਿਬ ਆ ਗਏ ਤੇ ਅੰਮ੍ਰਿਤਸਰ ਸਾਹਿਬ ਆ ਕੇ ਪਹੁੰਚੇ ਹਨ।
ਇਕੱਠੇ ਕਰੇ ਮਸੰਦ ਸਮਝਾਏ,
ਜਿਹੜੇ ਮਸੰਦ ਸੀ ਅੰਮ੍ਰਿਤਸਰ ਸਾਹਿਬ ਜਿਹੜੇ ਸੰਭਾਲ ਰਹੇ ਸੀ ਦਰਬਾਰ ਦੀ ਸੇਵਾ, ਉਨ੍ਹਾਂ ਮਸੰਦਾਂ ਨੂੰ ਐਦੀਆਂ ਨੇ ਇਕੱਠਿਆਂ ਕਰਕੇ ਆਪਣੇ ਕੋਲ ਬੁਲਾਇਆ।
ਪੂਜਨ ਕਰੀ ਗੁਰੂ ਕੀ ਗਾਥਾ,
ਉਨ੍ਹਾਂ ਮਸੰਦਾਂ ਕੋਲੋਂ ਸਤਿਗੁਰਾਂ ਬਾਰੇ ਪੁੱਛਣ ਲੱਗੇ, ਗੁਰੂ ਸਾਹਿਬ ਜੀ ਬਾਰੇ ਪੁੱਛਣ ਲੱਗੇ।
ਅਬ ਕਿਸ ਥਲ ਮੈਂ ਤੁਮਰੇ ਨਾਥ,
ਉਹ ਮਸੰਦੋ ਸਹੀ ਸਹੀ ਤਰੀਕੇ ਨਾਲ ਸੱਚ ਸੱਚ ਦੱਸ ਦਿਓ ਵੀ ਤੁਹਾਡੇ ਨਾਥ ਗੁਰੂ ਜੀ ਇਸ ਵੇਲੇ ਕਿੱਥੇ ਨੇ, ਜਿਹੜੇ ਤੁਹਾਡੇ ਸਵਾਮੀ ਨੇ ਮਾਲਕ ਨੇ, ਗੁਰੂ ਜੀ ਇਸ ਵੇਲੇ ਕਿੱਥੇ ਹਨ।
ਜੋ ਤੁਮ ਕਰੋ ਦੁਰਾਵਨ ਤਿਨੇ, ਸ਼ਾਸ ਲਾਏ ਦੇ ਗੋ ਕਨੇ।
ਯਾਦ ਰੱਖਿਓ ਜੇ ਤੁਸੀਂ ਗੁਰੂ ਜੀ ਨੂੰ ਆਪਣੇ ਕੋਲ ਲੁਕਾਉਣ ਦਾ ਯਤਨ ਕੀਤਾ ਤੇ ਬਾਦਸ਼ਾਹ ਤੁਹਾਨੂੰ ਸਜ਼ਾ ਦੇਵੇਗਾ ਬੜੀ। ਤੁਹਾਨੂੰ ਪਤਾ ਕਿ ਬਾਦਸ਼ਾਹ ਦਾ ਸੁਭਾਅ ਕਿਹੋ ਜਿਹਾ, ਉਹ ਕਿਹੋ ਜਿਹੀਆਂ ਸਜ਼ਾਵਾਂ ਦੇ ਸਕਦਾ।
ਸਦਨ ਖਸੋਟੇ ਵੈਰ ਨਿਕਾਰੇ,
ਤੁਹਾਡੇ ਘਰ ਬਾਰ ਖੋ ਲਵੇਗਾ, ਤੁਹਾਡੇ ਘਰ ਘਾਟ ਖੋ ਕੇ ਤੁਹਾਨੂੰ ਬੇਘਰ ਕਰਕੇ ਘਰੋਂ ਕੱਢ ਦੇਵੇਗਾ ਧੱਕੇ ਮਾਰ ਕੇ।
ਬੰਦ ਕੈਦ ਕਰ ਤੁਮਕੋ ਮਾਰੇ,
ਇੱਥੇ ਹੀ ਬਸ ਨਹੀਂ ਕਰੇਗਾ, ਹੋ ਸਕਦਾ ਤੁਹਾਨੂੰ ਕੈਦੀ ਬਣਾ ਲਏ ਤੇ ਕੈਦ ਖਾਨੇ ਚ ਸੁੱਟ ਕੇ ਤੁਹਾਨੂੰ ਤੜਫਾ ਤੜਫਾ ਕੇ ਮਾਰੇ।
ਸੁਣ ਮਸੰਦ ਪਾਏ ਹੋ ਬੜ ਤਰਾਸਾ,
ਜਦੋਂ ਮਸੰਦਾਂ ਨੇ ਐਦੀਆਂ ਦੀ ਇਹ ਗੱਲ ਸੁਣੀ ਤੇ ਸੁਣ ਕੇ ਮਸੰਦ ਡਰ ਗਏ, ਇਕਦਮ ਡਰ ਗਏ, ਸਹਿਮ ਗਏ ਕਿ ਬਾਦਸ਼ਾਹ ਔਰੰਗਜ਼ੇਬ ਦੀ ਦਹਿਸ਼ਤ ਬੜੀ ਸੀ, ਡਰ ਬੜਾ ਸੀ ਲੋਕਾਂ ਨੂੰ, ਤੇ ਮਸੰਦ ਵੀ ਸੁਣ ਕੇ ਡਰ ਗਏ ਉਸ ਵਕਤ ਐਦੀਆਂ ਕੋਲੋਂ ਸੁਣ ਕੇ।
ਕਹਿਓ ਦੇਖ ਲੋ ਸਕਲ ਅਵਾਸਾ,
ਮਸੰਦ ਕਹਿੰਦੇ ਐਦੀਆਂ ਨੂੰ, ਭਾਈ ਅਸੀਂ ਕਿਹੜਾ ਗੁਰੂ ਸਾਹਿਬ ਨੂੰ ਲੁਕਾਇਆ, ਸਾਡੇ ਘਰ ਵੇਖ ਲੋ, ਤਲਾਸ਼ੀ ਕਰ ਲੋ, ਕੱਲੀ ਕੱਲੀ ਜਗ੍ਹਾ ਵਿਚ ਜਾ ਕੇ ਪੜਚੋਲ ਕਰਕੇ ਵੇਖ ਲੋ, ਜਿੱਥੇ ਤੁਹਾਨੂੰ ਕਿਤੇ ਗੁਰੂ ਮਿਲਦੇ ਨੇ ਤੇ ਲੈ ਲੋ।
ਕਹੇ ਕੂਰ ਨੇ ਦੋਸ਼ ਲਗਾਓ,
ਅਸੀਂ ਕੋਈ ਝੂਠ ਨਹੀਂ ਬੋਲ ਰਹੇ, ਐਸਾ ਦੋਸ਼ ਨਾ ਲਾਓ, ਸਾਨੂੰ ਪਤਾ ਹੀ ਨਹੀਂ ਗੁਰੂ ਜੀ ਕਿੱਥੇ ਨੇ, ਆਏ ਸੀ ਇੱਥੇ ਜਰੂਰ ਜਦੋਂ ਗੁਰਤਾ ਗੱਦੀ ਤੇ ਬੈਠੇ ਸੀ, ਪਰ ਅਸੀਂ ਤਾਂ ਦਰਵਾਜ਼ੇ ਨਹੀਂ ਸੀ ਖੋਲੇ ਹਰਿਮੰਦਰ ਸਾਹਿਬ ਦੇ, ਉਹਨਾਂ ਨੂੰ ਮੱਥਾ ਤੱਕ ਨਹੀਂ ਸੀ ਟੇਕਣ ਦਿੱਤਾ, ਬਾਹਰੋਂ ਬਾਹਰ ਹੀ ਭੇਜ ਦਿੱਤਾ ਸੀ, ਮੁੜ ਕੇ ਨਹੀਂ ਆਏ, ਤੇ ਹੁਣ ਸਾਨੂੰ ਕੀ ਪਤਾ ਗੁਰੂ ਜੀ ਕਿੱਥੇ ਨੇ, ਅਸੀਂ ਝੂਠ ਨਹੀਂ ਬੋਲ ਰਹੇ, ਸਾਡੇ ਤੇ ਕੋਈ ਦੋਸ਼ ਨਾ ਲਾਓ।
ਗਰੀਬ ਸਗਰੇ ਲੱਖ ਪਾਓ,
ਹੇ ਐਦੀਓ ਅਸੀਂ ਤਾਂ ਬੜੇ ਗਰੀਬ ਹਾਂ, ਅਸੀਂ ਤਾਂ ਬੜੇ ਨਿਮਾਣੇ ਨਿਤਾਣੇ ਜੇ, ਮਸੰਦ ਮਿੰਨਤਾਂ ਕਰਦੇ ਐਦੀਆਂ ਨੂੰ ਕਿ ਅਸੀਂ ਤਾਂ ਬੜੇ ਗਰੀਬ ਹਾਂ, ਸਾਨੂੰ ਗਰੀਬ ਜਾਣੋ।
ਇਮ ਨਿਰਣੈ ਕਰ ਐਦੀ, ਇਮ ਨਿਰਣੈ ਕਰਕੇ ਐਦੀਨ,
ਐਦੀਆਂ ਨੇ ਨਿਰਣਾ ਕੀਤਾ, ਉਹਨਾਂ ਵੇਖਿਆ ਵੀ ਜਿਹੜੇ ਹਿਸਾਬ ਨਾਲ ਇਹ ਗੱਲਬਾਤ ਕਰ ਰਹੇ ਨੇ ਸੱਚੇ ਨੇ, ਵਾਕਈ ਇਨ੍ਹਾਂ ਨੂੰ ਵੀ ਨਹੀਂ ਪਤਾ ਗੁਰੂ ਜੀ ਕਿੱਥੇ ਨੇ, ਵੀ ਗੁਰੂ ਜੀ ਤੋਂ ਅਣਜਾਣ ਹਨ।
ਨਿਕਟ ਸੁਧ ਲਿਖ ਬਦ ਦੀਨ,
ਐਦੀਆਂ ਨੇ ਉਸ ਵੇਲੇ ਬਾਦਸ਼ਾਹ ਨੂੰ ਫਿਰ ਚਿੱਠੀ ਭੇਜੀ, ਜਦੋਂ ਸਤਿਗੁਰਾਂ ਵਾਰਾ ਸਾਰਾ ਪੰਜਾਬ ਉਹਨਾਂ ਵੇਖ ਲਿਆ, ਦੁਆਬਾ ਵੇਖ ਆਏ ਨੇ, ਅਨੰਦਪੁਰ ਸਾਹਿਬ ਵੇਖ ਆਏ ਨੇ, ਮਾਝਾ ਵੇਖ ਲਿਆ, ਤੇ ਸਤਿਗੁਰੂ ਜੀ ਬਾਰੇ ਪਤਾ ਹੀ ਨਹੀਂ ਲੱਗਾ, ਉਹ ਉਸ ਵਕਤ ਇਨ੍ਹਾਂ ਨੇ ਬਾਦਸ਼ਾਹ ਔਰੰਗਜ਼ੇਬ ਨੂੰ ਚਿੱਠੀ ਲਿਖ ਕੇ ਭੇਜੀ,
ਕਿਤੋਂ ਨਾ ਪਾਵਤ ਖੋਜ ਤੁਹਾਰੇ,
ਚਿੱਠੀ ਭੇਜੀ, ਆਖਿਆ ਬਾਦਸ਼ਾਹ ਸਲਾਮਤ, ਅਸੀਂ ਗੁਰੂ ਜੀ ਨੂੰ ਲੱਭ ਲੱਭ ਕੇ ਹਾਰ ਗਏ ਹਾਂ, ਪਰ ਸਾਨੂੰ ਗੁਰੂ ਜੀ ਕਿਤੇ ਨਹੀਂ ਮਿਲੇ।
ਦੇਸ਼ ਵਿਦੇਸ਼ ਨੇ ਬਿਖੇ ਨਿਆਰੇ,
ਬੜੇ ਬੜੇ ਦੇਸ਼ਾਂ ਵਿਦੇਸ਼ਾਂ ਵਿਚ ਅਸੀਂ ਜਾ ਕੇ ਚੰਗੀ ਤਰ੍ਹਾਂ ਵੇਖ ਲਿਆ।
ਸੁਣਨ ਰੰਗ ਨੇ ਕਿਤ ਕਸੂਰ,
ਇਹ ਸੁਣ ਕੇ ਬਾਦਸ਼ਾਹ ਨੇ ਫਿਰ ਕੁਝ ਘੋੜ ਸਵਾਰ ਤਿਆਰ ਕੀਤੇ, ਜਿਹੜੇ ਖੋਜੀ ਹੁੰਦੇ ਨੇ ਨਾ, ਖੋਜਬੀਨ ਕਰਨ ਵਾਲੇ, ਏਦਾਂ ਦੇ ਘੋੜ ਸਵਾਰ ਬਾਦਸ਼ਾਹ ਨੇ ਤਿਆਰ ਕਰਵਾਏ।
ਇਤ ਖੋਜਨ ਪਥ ਨਿਕਟ ਕੇ ਦੂਰ,
ਉਹਨਾਂ ਘੋੜ ਸਵਾਰਾਂ ਨੂੰ ਨੇੜੇ ਦੂਰ ਕਈ ਘੋੜ ਸਵਾਰ ਭੇਜ ਦਿੱਤੇ, ਸੈਂਕੜਿਆਂ ਦੀ ਗਿਣਤੀ ਚ, ਇਕ ਨੂੰ ਕਿਹਾ ਤੂੰ ਉੱਤਰ ਚ ਚਲਾ ਜਾ, ਇਕ ਨੂੰ ਪੂਰਬ ਚ, ਇਕ ਚ ਪੱਛਮ ਨੂੰ, ਚਾਰੇ ਦਿਸ਼ਾਵਾਂ ਚ ਘੋੜ ਸਵਾਰ ਭੇਜ ਦਿੱਤੇ ਕਿ ਗੁਰੂ ਜੀ ਦੀ ਭਾਲ ਕਰੋ ਵੀ ਇਸ ਵੇਲੇ ਗੁਰੂ ਜੀ ਕਿੱਥੇ ਨੇ।
ਕਿਹਾ ਕਾ ਕੋ ਵਿਚਰਨ ਲਾਗੇ,
ਸਿਪਾਹੀ ਸਤਿਗੁਰਾਂ ਦੀ ਭਾਲ ਕਰਨ ਲੱਗ ਪਏ, ਜਿੱਥੇ ਕਿੱਥੇ ਲੱਭਣ ਲੱਗ ਪਏ, ਕੋਈ ਕਿਤੇ ਲੱਭ ਰਿਹਾ, ਕੋਈ ਕਿਤੇ ਲੱਭ ਰਿਹਾ।
ਦੂਜੇ ਜਿਤ ਕਿਤ ਪਾਛੇ ਆਗੇ,
ਅੱਗੇ ਪਿੱਛੇ ਆ ਕੇ ਸਾਰਿਆਂ ਨੂੰ ਪੁੱਛਦੇ, ਨਗਰ ਨਗਰ ਚ ਆ ਕੇ ਪੁੱਛਦੇ, ਹਾਂ ਬਈ ਨਗਰ ਵਾਲਿਓ ਦੱਸੋ ਜੇ ਤੁਹਾਨੂੰ ਕਿਸੇ ਨੂੰ ਪਤਾ ਗੁਰੂ ਜੀ ਬਾਰੇ ਤੇ ਸੱਚੋ ਸੱਚ ਦੱਸ ਦਿਓ। ਇਹ ਤਾਂ ਅੱਗੇ ਪਿੱਛੇ ਆ ਕੇ ਪੁੱਛਦੇ ਨੇ
ਕਿ ਚਿਤ ਐਦੀ ਯਾਰ ਸਵਾਰ,
ਕਈ ਐਦੀ ਨੇ ਨਾਲ ਤੇ ਕਈ ਘੋੜ ਸਵਾਰ ਹਨ,
ਵਿਚਰਤ ਦੇਸ਼ ਵਿਦੇਸ਼ ਮਜਾਰ,
ਦੇਸ਼ਾਂ ਵਿਦੇਸ਼ਾਂ ਦੇ ਵਿਚ ਜਾ ਕੇ ਲੱਭਦੇ ਨੇ, ਕਈ ਨਗਰਾਂ ਵਿਚ ਜਾ ਕੇ ਭਾਲ ਕਰਦੇ ਨੇ, ਖਬਰੇ ਗੁਰੂ ਜੀ ਕਿੱਥੇ ਜਾ ਕੇ, ਸ਼ਾਇਦ ਲੁਕ ਤਾਂ ਨਹੀਂ ਗਏ, ਉਨ੍ਹਾਂ ਦੇ ਦਿਮਾਗ ਚ ਇਹ ਚੱਲ ਰਿਹਾ ਵੀ ਸ਼ਾਇਦ ਗੁਰੂ ਜੀ ਲੁਕ ਗਏ ਨੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਤਾਂ ਸਵਤੰਤਰ ਨੇ, ਉਹ ਤਾਂ ਬੇਪਰਵਾਹ ਹੋ ਕੇ ਸੈਫਦੀਨ ਦੇ ਕੋਲ ਬੈਠੇ ਸਨ, ਉਹ ਲੱਭ ਰਹੇ ਨੇ ਮਹਾਰਾਜ ਜੀ ਨੂੰ, ਕਈ ਦੇਸ਼ਾਂ ਵਿਚ ਨਗਰਾਂ ਚ ਲੱਭ ਰਹੇ ਨੇ।
ਇਤ ਸਤਿਗੁਰ ਸਭ ਅੰਤਰ ਜਾਮੇ, ਜਲ ਥਲ ਕੱਟ ਕੱਟ ਜਾਣਤ ਸਵਾਮੀ,
ਇੱਧਰ ਸਤਿਗੁਰੂ ਜੀ ਜੋ ਸਭ ਕੁਝ ਜਾਣਦੇ ਨੇ, ਅੰਤਰ ਜਾਮੀ ਨੇ, ਜਲ ਥਲ ਦੇ ਘੱਟ ਘੱਟ ਦੀ ਜਾਣਨ ਵਾਲੇ ਸਵਾਮੀ ਨੇ।
ਸੈਫ ਦੀਨ ਕੋ ਕੀਨ ਨਿਹਾਲ,
ਮਹਾਰਾਜ ਜੀ ਨੇ ਸੈਫ ਦੀਨ ਨੂੰ ਨਿਹਾਲ ਕੀਤਾ, ਜਾਣਗੇ ਸਤਿਗੁਰੂ ਜੀ ਕਿ ਹੁਣ ਸਿਪਾਹੀ ਸਾਨੂੰ ਲੱਭ ਰਹੇ ਨੇ, ਐਦੀ ਵੀ ਸਾਡੀ ਭਾਲ ਕਰ ਰਹੇ ਨੇ, तो गरीब नवाज पातशाह ने सैफ दीन नू निहाल कीता।
बैठे उते कयो एक काल,
एक दिन सतगुरु जी सैफ दीन कोल बैठे सन, ते बैठिया बैठिया गरीब नवाज पातशाह जी महाराज जी बोले कहन लगे,
अब हम चले चाहे किस आन।
महाराज जी कहंदे सैफ दीन हुण तेरे कोल चमासा असी बतीत कर लिया, ते हुण साडा चित करदा के असी इत्थो होर थाए चले जाइए।
बसे चमासा तो पर आमान,
ते तेरा बचन मन के असी तेरे कोल चमासा कट लिया, ਹੁਣ ਅਸੀਂ ਇਥੋਂ ਅੱਗੇ ਕਿਸੇ ਹੋਰ ਜਗ੍ਹਾ ਤੇ ਜਾਣਾ ਚਾਹੁੰਦੇ ਹਾਂ।
ਸਤਨਾਮ ਸਿਮਰਨ ਕਰ ਸਦਾ, ਸੰਕਟ ਵਿਆਪ ਸਪੈ ਨੈ ਕਦਾ।
ਸੈਫ ਦੀਨ ਅਸੀਂ ਤਾਂ ਚੱਲੇ ਆ, ਪਰ ਤੂੰ ਸਾਡਾ ਉਪਦੇਸ਼ ਆਪਣੇ ਪੱਲੇ ਬੰਨ ਲੈ ਜੋ ਦੇਣ ਲੱਗੇ, ਤੇ ਸਾਡਾ ਉਪਦੇਸ਼ ਹੈ ਸੈਫ ਦੀਨ ਜਿੱਥੇ ਤੂੰ ਸਾਡੀ ਬੜੀ ਸੇਵਾ ਕੀਤੀ ਆ ਉੱਥੇ ਸੱਚੇ ਨਾਮ ਦਾ ਸਿਮਰਨ ਕਰਿਆ ਕਰ, ਤੇ ਜਦੋਂ ਸੱਚੇ ਨਾਮ ਦਾ ਸਿਮਰਨ ਕਰੇਗਾ ਤੈਨੂੰ ਕਦੇ ਕੋਈ ਸੰਕਟ ਨਹੀਂ ਵਿਆਪੇਗਾ, ਕਦੇ ਤੈਨੂੰ ਕਿਸੇ ਪ੍ਰਕਾਰ ਦਾ ਵਿਘਨ ਨਹੀਂ ਵਿਆਪੇਗਾ ਜੇ ਤੂੰ ਸੱਚੇ ਨਾਮ ਦਾ ਸਿਮਰਨ ਕਰੇਗਾ।
ਸਤ ਸੰਗਤ ਕੇ ਸੰਗ ਸਪ੍ਰੀਤ,
ਸਾਧ ਸੰਗਤ ਨਾਲ ਪ੍ਰੀਤ ਕਰਨੀ ਆ, ਸਤ ਸੰਗਤ ਨਾਲ ਜਿੱਥੇ ਕਥਾ ਹੋਵੇ ਜਿੱਥੇ ਕੀਰਤਨ ਹੋਵੇ ਐਸੀ ਸਤ ਸੰਗਤ ਦੇ ਨਾਲ ਸੈਫ ਦੀਨ ਜੀ ਤੁਸੀਂ ਪ੍ਰੀਤ ਕਰਨੀ ਹੈ।
ਸੇਵਾ ਕਰੋ ਲਹੋ ਸੁਖ ਨੀਤ,
ਔਰ ਸੇਵਾ ਕਰਨੀ ਹੈ ਸੰਗਤ ਦੀ ਤੇ ਭਾਰੀ ਸੁਖ ਮਾਣਨਾ, ਭਾਰੀ ਸੁਖ ਲੈਣਾ ਹੈ।
ਜਨਮ ਮਰਨ ਚੇਰੋ ਅਬ ਮਿਟਿਓ,
ਸੈਫ ਦੀਨ ਤੇਰਾ ਜਨਮ ਵੀ ਮਿਟਿਆ ਤੇ ਤੇਰਾ ਮਰਨ ਵੀ ਮਿਟ ਗਿਆ।
ਗੁਰੂ ਕਿਰਪਾ, ਜਨਮ ਮਰਨ ਤੇਰੋ ਅਬ ਮਿਟਿਓ, ਗੁਰੂ ਕਿਰਪਾ ਤੇ ਸੰਕਟ ਕਟਿਓ।
ਸੈਫ ਦੀਨ ਤੇਰਾ ਜਨਮ ਮਰਨ ਕੱਟਿਆ ਗਿਆ, ਗੁਰੂ ਦੀ ਕਿਰਪਾ ਨਾਲ ਤੇਰੇ ਸਾਰੇ ਸੰਕਟ ਕੱਟੇ ਗਏ, ਤੇਰੇ ਸਾਰੇ ਦੁੱਖ ਗੁਰੂ ਦੀ ਕਿਰਪਾ ਨਾਲ ਕੱਟੇ ਗਏ ਨੇ, ਨਿਵਿਰਤ ਹੋ ਗਏ ਨੇ।
ਸੈਫ ਦੀਨ ਸੁਣ ਪ੍ਰੇਮ ਮਿਸਾਲਾ,
ਸੈਫ ਦੀਨ ਨੇ ਸਤਿਗੁਰਾਂ ਦੇ ਬਚਨ ਸੁਣੇ ਤੇ ਸੁਣ ਕੇ ਹਿਰਦੇ ਚ ਬੜਾ ਭਾਰੀ ਪ੍ਰੇਮ ਪੈਦਾ ਹੋਇਆ।
ਪਏ ਸਜਲ ਲੋਚਨ ਚਿਸ ਕਾਲਾ,
ਅੱਖਾਂ ਸਜਲ ਹੋ ਗਈਆਂ। ਸੈਫ ਦੀਨ ਦਾ ਚਿੱਤ ਕਿੱਥੇ ਕਰਦਾ ਸੀ ਗੁਰੂ ਸਾਹਿਬ ਤੋਂ ਵਿਛੜਨ ਨੂੰ, ਅੱਖਾਂ ਕਹਿੰਦੇ ਸਜਲ ਹੋ ਗਈਆਂ, ਸੈਫ ਦੀਨ ਦੇ ਨੇਤਰ ਭਰ ਆਏ।
ਮੋ ਚਿੱਤ ਮੋਰ ਸਾਥ ਨਾ ਚਾਹੇ, ਗਮਨੋ ਗੁਰੂ ਬਾਕ ਕੋ ਕਹਿ।
ਮਹਾਰਾਜ ਜੀ ਨੂੰ ਕਹਿੰਦਾ ਨੇਤਰਾਂ ਚੋਂ ਹੰਝੂ ਵਹਾ ਕੇ ਨਾ, ਸੈਫ ਦੀਨ ਕਹਿੰਦਾ ਮਹਾਰਾਜ ਮੈਂ ਕਿਵੇਂ ਕਹਿ ਸਕਦਾ ਵੀ ਤੁਸੀਂ ਜਾਓ। ਸਤਿਗੁਰੂ ਜੀ ਕਹਿੰਦੇ ਨੇ ਨਾ ਵੀ ਅਸੀਂ ਚੱਲੀਏ ਹੁਣ ਜਾਈਏ, ਕਹਿੰਦਾ ਮਹਾਰਾਜ ਮੈਂ ਕਿਵੇਂ ਕਹਾਂ ਕਿ ਤੁਸੀਂ ਚਲੇ ਜਾਓ, ਤੁਸੀਂ ਤਾਂ ਮੇਰੇ ਸਾਹਿਬ ਹੋ, ਤੁਸੀਂ ਤਾਂ ਮੇਰੇ ਸਵਾਮੀ ਹੋ, ਮੇਰੇ ਮਾਲਕ ਹੋ ਸਾਹਿਬ ਜੀ, ਮੈਂ ਕਿਵੇਂ ਕਹਾਂ ਕਿ ਤੁਸੀਂ ਜਾਓ।
ਕਮਨੋ ਗੁਰੂ ਬਾਤ ਤੋ ਕਹਿ, ਕਹਾ ਠਗੋਰੀ ਮੋਹ ਪਰ ਧਾਰੇ, ਮਨ ਬਸ ਰਾਵਰ ਰੱਖੋ ਸੰਗਾਰੇ।
ਪਤਾ ਨੀ ਤੁਸੀਂ ਮੇਰੇ ਤੇ ਕੀ ਠਗੋਰੀ ਪਾਈ ਹੈ, ਮੇਰਾ ਮਨ ਤੁਸੀਂ ਆਪਣੇ ਵਸ ਚ ਕਰ ਲਿਆ, ਤੇ ਮੇਰਾ ਚਿੱਤ ਕਰਦਾ ਹੈ ਕਿ ਮੈਂ ਸਦਾ ਤੁਹਾਡੇ ਨਾਲ ਰਹਾਂ, ਮੈਂ ਸਦਾ ਹੀ ਤੁਹਾਡੇ ਕੋਲ ਰਹਾਂ, ਤੁਸੀਂ ਸਦਾ ਹੀ ਮੇਰੇ ਨਾਲ ਰਹੋ।
ਸ੍ਰੀ ਗੁਰੂ ਤੇਗ ਬਹਾਦਰ ਸੁਣ ਕੇ, ਧੀਰਜ ਦੀਨ ਪ੍ਰੇਮ ਦਿਸ ਗੁਣ ਕੈ।
ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇਹਦੀ ਬੇਨਤੀ ਸੁਣ ਕੇ ਇਹਨੂੰ ਧੀਰਜ ਦੇਣ ਵਾਸਤੇ ਮਹਾਰਾਜ ਜੀ ਬੋਲੇ ਕਹਿਣ ਲੱਗੇ,
ਹਮ ਨਾ ਅਬ ਕੁਛ ਕਰਨੇ ਕਾ ਜਾ, ਨਹੀਂ ਸਾਥ ਕੋ ਨਿਕਟੈ ਸਮਾਜਾ ਨਿਬੈ ਸਮਾਜਾ।
ਮਹਾਰਾਜ ਜੀ ਕਹਿੰਦੇ ਅਸੀਂ ਹੁਣ ਕੋਈ ਕਾਰਜ ਕਰਨੇ ਨੇ, ਇਸ ਕਰਕੇ ਸੈਫ ਦੀਨ ਇਹ ਜਿਹੜਾ ਸਾਰਾ ਸਾਜੋ ਸਮਾਜ ਆ ਹੁਣ ਇਹ ਸਾਡੇ ਨਾਲ ਨਹੀਂ ਨਿਭਣਾ, ਸਾਡੇ ਨਾਲ ਸੰਗਤ ਵੀ ਬਹੁਤ ਹੈ, ਸਿੱਖ ਵੀ ਨੇ, ਤੇ ਹੁਣ ਇਹ ਸਾਰਾ ਕੁਝ ਅਸੀਂ ਆਪਣੇ ਨਾਲ ਨਹੀਂ ਲਿਜਾ ਸਕਦੇ।
ਨਿਤ ਪ੍ਰਤ ਉਠ ਕਰ ਥਾਨੋ ਧਿਆਨ,
ਤੁਹਾਡੇ ਕੋਲ ਵੀ ਨਹੀਂ ਅਸੀਂ ਰਹਿ ਸਕਦੇ, ਏਦਾਂ ਕਰੋ ਸੈਫ ਦੀਨ ਜੀ ਤੁਸੀਂ ਨਿਤਾ ਪ੍ਰਤੀ ਅੰਮ੍ਰਿਤ ਵੇਲੇ ਉੱਠ ਕੇ ਨਾ ਸੁਬਹ ਇਸ਼ਨਾਨ ਪਾਣੀ ਕਰਕੇ ਧਿਆਨ ਕਰਿਆ ਕਰੋ, ਧਿਆਨ ਕਰਿਆ ਕਰੋ, ਸਾਡੀ ਮੂਰਤ ਦਾ, ਗੁਰੂ ਦੀ ਮੂਰਤ ਦਾ ਧਿਆਨ ਕਰਿਆ ਕਰੋ।
ਜਿਮ ਸਮੀਪ ਤੈਸੇ ਪਹਿਚਾਨ,
ਜਦੋਂ ਤੁਸੀਂ ਧਿਆਨ ਕਰਿਆ ਕਰੋਗੇ ਨਾ, ਤੇ ਅਸੀਂ ਜਿਹੋ ਜਿਹੇ ਹੋਵਾਂਗੇ, ਜਿਸ ਸਥਾਨ ਤੇ ਜਿਸ ਅਵਸਥਾ ਚ ਬੈਠੇ ਹੋਵਾਂਗੇ ਨਾ, ਉਦਾਂ ਦੇ ਤੁਹਾਨੂੰ ਸਾਡੇ ਦਰਸ਼ਨ ਹੋਇਆ ਕਰਨਗੇ, ਤੇ ਤੁਸੀਂ ਏਦਾਂ ਜਾਣੋਗੇ ਕਿ ਅਸੀਂ ਸਦਾ ਹੀ ਤੁਹਾਡੇ ਨਾਲ ਹਾਂ। ਤੁਹਾਨੂੰ ਕਦੇ ਲੱਗੇਗਾ ਹੀ ਨਹੀਂ ਕਿ ਮੈਂ ਤੁਹਾਡੇ ਤੋਂ ਦੂਰ ਹਾਂ, ਤੁਹਾਨੂੰ ਇਹ ਲੱਗੇਗਾ ਕਿ ਮੈਂ ਸਦਾ ਹੀ ਤੁਹਾਡੇ ਨਾਲ ਹਾਂ। ਜਿਵੇਂ ਗੁਰੂ ਕਲਗੀਧਰ ਦੇ ਬਚਨ ਨੇ, ਦੁਕਾਲੰਗ ਪਰਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਬਬੂਤੇ, ਏਦਾਂ ਤੁਹਾਨੂੰ ਜਾਪੇਗਾ।
ਇਤਿਹਾਸਕ ਕਰ ਬਹੁਤ ਸਮਝਾਇਓ,
ਇਤਿਹਾਸਕ ਬਹੁਤ ਸਾਰੇ ਬਚਨ ਕਹਿ ਕੇ ਮਹਾਰਾਜ ਜੀ ਨੇ ਸੈਫ ਦੀਨ ਨੂੰ ਸਮਝਾਇਆ ਹੈ।
ਨੀਠ ਨੀਠ ਔਰ ਧੀਰ ਵਧਾਇਓ,
ਨੀਠ ਨੀਠ ਕਰਕੇ ਨੂੰ ਅੰਦਰ ਧੀਰਜ ਦਿੱਤਾ, ਸੈਫ ਦੀਨ ਜੀ ਦੇ ਹਿਰਦੇ ਨੂੰ ਧੀਰਜ ਦਿੱਤਾ ਹੈ।
ਦਾਸ ਅਰ ਸਿੱਖ ਜੇ ਸਾਥ,
ਵੀ ਬਹੁਤ ਸਾਰੇ ਦਾਸ ਤੇ ਸਿੱਖ ਮਹਾਰਾਜ ਜੀ ਦੇ ਨਾਲ ਸਨ।
ਸਭ ਤੋਂ ਬੋਲੇ ਸਬਿਦਨਾਥ,
ਸਤਿਗੁਰੂ ਜੀ ਸਾਰਿਆਂ ਨੂੰ ਬੋਲੇ, ਉਸ ਵੇਲੇ ਕਹਿਣ ਲੱਗੇ,
ਨਿਜ ਨਿਜ ਸਦਨ ਸਿਧਾਰਨ ਕਰੀਏ।
ਜੀ ਕਹਿਣ ਲੱਗੇ, ਭਾਈ ਸਿੱਖੋ ਏਦਾਂ ਕਰੋ ਵੀ ਤੁਸੀਂ ਵੀ ਹੁਣ ਸਾਰੇ ਚਲੇ ਜਾਓ। ਸਾਰੇ ਸਿੱਖਾਂ ਨੂੰ ਮਹਾਰਾਜ ਜੀ ਨੇ ਕਿਹਾ, ਤੁਸੀਂ ਸਾਰੇ ਹੁਣ ਆਪਣੇ ਆਪਣੇ ਘਰਾਂ ਨੂੰ, ਆਪੋ ਆਪਣੇ ਨਗਰਾਂ ਨੂੰ ਚਲੇ ਜਾਓ।
ਸੰਗ ਹਮਾਰੇ ਅਬ ਪਰ ਹਰੀਐ,
ਤੁਸੀਂ ਸਾਡਾ ਸੰਗ ਛੱਡ ਦੇ, ਹੁਣ ਤੁਸੀਂ ਸਾਡੇ ਤੋਂ ਚਲੇ ਜਾਓ, ਕਿਉਂਕਿ ਅੱਗੇ ਬੜੇ ਕਾਰਜ ਅਸੀਂ ਕਰਨੇ ਨੇ ਜੋ ਕੇਵਲ ਸਾਡੇ ਜਾਇਆ ਹੀ ਬਣਦੇ ਨੇ, ਹੁਣ ਤੁਹਾਡੀ ਲੋੜ ਨਹੀਂ ਨਾਲ, ਤੁਸੀਂ ਸਾਰੇ ਸਿੱਖ ਸਾਡਾ ਸੰਗ ਛੱਡ ਕੇ ਚਲੇ ਜਾਓ।
ਹੁਣ ਏਕਾਕੀ ਬਣਾ ਹਮਾਰੋ,
ਸਾਡਾ ਇਕਾਂਤ ਵਿਚ ਰਹਿਣਾ ਬਣਦਾ, ਅਸੀਂ ਇਕੱਲੇ ਰਹਿਣਾ ਚਾਹੁੰਦੇ ਹਾਂ।
ਅਬੈ ਸੰਗ ਹੋਏ ਅਦਕ ਦੁਖਾਰੋ,
ਹੁਣ ਜੇ ਤੁਸੀਂ ਅੱਗੇ ਸਾਡੇ ਨਾਲ ਜਾਓਗੇ ਤੁਹਾਨੂੰ ਬੜੇ ਕਸ਼ਟ ਚੱਲਣੇ ਪੈ ਸਕਦੇ, ਨਾਲ ਜਾਓਗੇ ਤੁਹਾਨੂੰ ਬੜੇ ਸੰਕਟ ਚੱਲਣੇ ਪੈ ਸਕਦੇ ਨੇ।
ਨਸ਼ਰ ਦਾ ਪੁਨ ਰਹਿ ਜਾਵੇ,
ਫਿਰ ਤੁਹਾਡੇ ਅੰਦਰ ਸਾਨੂੰ ਵੀ ਉੱਥੇ ਸੰਕਟ ਸਹਿਣੇ ਪੈਣੇ ਨੇ। ਹੋ ਸਕਦਾ ਤੁਹਾਡੇ ਅੰਦਰ ਸ਼ਰਧਾ ਨਾ ਰਹੇ, ਤੁਹਾਡੇ ਅੰਦਰੋਂ ਸ਼ਰਧਾ ਭਾਵਨਾ ਫਿਰ ਵੇਖ ਕੇ ਖਤਮ ਹੋ ਜਾਏ।
ਰਹਿ ਸੰਗ ਸੋਭੋ ਪਛਤਾਵੇ,
ਨਾਲ ਰਹੋਗੇ ਫਿਰ ਤੁਹਾਨੂੰ ਪਛਤਾਣਾ ਪਵੇਗਾ।
ਇਸ ਕਾਰਨ ਸੁਧ ਪ੍ਰਥਮ ਜਨਾਏ,
ਕਿ ਅਸੀਂ ਤੁਹਾਨੂੰ ਪਹਿਲਾਂ ਖਬਰ ਦੱਸ ਦਿੱਤੀ ਹੈ ਤੇ ਤੁਸੀਂ ਹੁਣ ਚਲੇ ਜਾਓ ਸਾਰੇ, ਅਸੀਂ ਹੁਣ ਅੱਗੇ ਇਕੱਲੇ ਹੀ ਜਾਵਾਂਗੇ।
ਚਲੇ ਜਾਓ ਤਾਜੇ ਹੱਥੇ ਅਦਕਾਏ,
ਆਪਣਾ ਹੱਥ ਛੱਡ ਕੇ ਤੁਸੀਂ ਹੁਣ ਚਲੇ ਜਾਓ। ਬਹੁਤ ਸਮਾਂ ਤੁਸੀਂ ਸਾਡੇ ਨਾਲ ਰਹਿ ਲਿਆ, ਹੁਣ ਅੱਗੇ ਸਾਨੂੰ ਬਹੁਤ ਸਾਰੀ ਹੋਣੀ ਅੱਗੇ ਵਰਤਣ ਵਾਲੀ, ਜਿਹਦੇ ਨਾਲ ਹੋ ਸਕਦਾ ਵੇਖ ਕੇ ਤੁਹਾਡੀ ਸ਼ਰਧਾ ਵੀ ਖਤਮ ਹੋ ਜਾਏ, ਇਸ ਕਰਕੇ ਤੁਸੀਂ ਹੁਣੇ ਚਲੇ ਜਾਓ, ਹੁਣ ਹੱਥ ਨਾ ਕਰੋ।
ਨਾ ਤਰਾਸ ਹੋਏ ਗੋ ਭਾਰੇ,
ਤੁਹਾਨੂੰ ਬੜਾ ਡਰ ਸਹਿਣਾ ਪਵੇਗਾ, ਤੁਸੀਂ ਬੜਾ ਡਰੋਗੇ ਵੇਖ ਕੇ ਜੋ ਹੋਏਗਾ।
ਰਹਿ ਕੌਣ ਸਭ ਧੀਰਜ ਧਾਰੇ,
ਉਹਨੂੰ ਤਾਂ ਫਿਰ ਕੋਈ ਵੇਖ ਕੇ ਧੀਰਜ ਰੱਖੇਗਾ ਜਦੋਂ ਖੇਡ ਵਰਤਣੀ। ਮਹਾਰਾਜ ਜੀ ਆਉਣ ਵਾਲੇ ਸਮੇਂ ਬਾਰੇ ਦੱਸ ਰਹੇ ਨੇ ਕਿ ਜਦੋਂ ਖੇਡ ਵਰਤਣੀ ਹੈ ਨਾ ਹੋਣੀ, ਉਦੋਂ ਤਾਂ ਫਿਰ ਕੋਈ ਧੀਰਜ ਧਾਰਨ ਕਰਕੇ ਰੱਖੇਗਾ।
ਇਤਿਹਾਸਕ ਸਭ ਹੁਣ ਸੁਣਾਇਓ,
ਮਹਾਰਾਜ ਜੀ ਨੇ ਜਿੰਨੇ ਮਹਾਰਾਜ ਜੀ ਦੇ ਨਾਲ ਸਿੱਖ ਸੇਵਕ ਸੀ ਸਾਰਿਆਂ ਨੂੰ ਮਹਾਰਾਜ ਜੀ ਨੇ ਇਹ ਹੁਕਮ ਸੁਣਾਇਆ।
ਹਿਰਦੈ ਮਹਾਂ ਤਰਾਸ ਉਪਜਾਇਓ,
ਉਹਦੇ ਹਿਰਦੇ ਚ ਤਰਾਸ ਪੈਦਾ ਕੀਤਾ, ਡਰ ਪੈਦਾ ਕੀਤਾ।
ਬੋਲੇ ਕਿਤਕ ਜੋਰ ਜੁਗ ਹੱਥ,
ਵੇਲੇ ਕਈ ਸਿੱਖ ਹੱਥ ਜੋੜ ਕੇ ਬੋਲੇ ਮਹਾਰਾਜ ਜੀ ਨੂੰ ਕਹਿਣ ਲੱਗੇ,
ਰਾਵਰ ਕੇ ਅਨਸਾਰੀ ਨਾਥ,
ਜੀ ਅਸੀਂ ਸਦਾ ਤੁਹਾਡੇ ਅਨੁਸਾਰੀ ਹਾਂ, ਤੁਹਾਡੀ ਆਗਿਆ ਤੋਂ ਪਹਿਲਾਂ ਵੀ ਕਦੇ ਬਾਹਰ ਨਹੀਂ ਚੱਲੇ। ਮਹਾਰਾਜ ਜੀ ਅਸੀਂ ਸਦਾ ਤੁਹਾਡੇ ਹੁਕਮ ਦੇ ਵਿੱਚ ਆਗਿਆ ਵਿੱਚ ਹਾਂ।
ਨਿਜ ਸੰਗ ਰੱਖੋ ਤੋ ਹਮਰਾ ਜਾਏ ਸਦਨ ਕੋ ਜੇ ਅਬ ਕਹੇ,
ਮਹਾਰਾਜ ਜੀ ਜੇ ਤੁਸੀਂ ਸਾਨੂੰ ਆਪਣੇ ਨਾਲ ਰੱਖੋਗੇ ਤੇ ਤੁਹਾਡੇ ਨਾਲ ਰਹਾਂਗੇ, ਜੇ ਤੁਸੀਂ ਕਹੋਗੇ ਕਿ ਚਲੇ ਜਾਓ ਘਰ ਚਲੇ ਜਾਓ ਤੇ ਅਸੀਂ ਤੁਹਾਡੀ ਆਗਿਆ ਮੰਨ ਕੇ ਚਲੇ ਜਾਵਾਂਗੇ। ਮਹਾਰਾਜ ਅਸੀਂ ਤਾਂ ਤੁਹਾਡਾ ਹੁਕਮ ਮੰਨਣਾ, ਜੇ ਨਾਲ ਰੱਖੋਗੇ ਤੇ ਨਾਲ ਰਹਾਂਗੇ, ਜੇ ਭੇਜੋਗੇ ਤੇ ਚਲੇ ਜਾਵਾਂਗੇ।
ਆਏ ਕਰ ਗਏ
ਤਾਂ ਸਤਿਗੁਰਾਂ ਦੇ ਚਰਨਾਂ ਚ ਨਮਸਕਾਰ ਕਰਕੇ ਆਗਿਆ ਲੈ ਕੇ ਇਹ ਸਿੱਖ ਆਪੋ ਆਪਣਿਆਂ ਘਰਾਂ ਨੂੰ ਵਾਪਸ ਚੱਲ ਪਏ।
ਸ੍ਰੀ ਗੁਰਦੇਵ ਸੰਗ ਚੱਜ ਗਏ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਸੰਗ ਛੱਡ ਕੇ ਬਹੁਤ ਸਾਰੇ ਸਿੱਖ ਚਲੇ ਗਏ।
ਪੰਜ ਸੋਹਰ ਗੁਰੂ ਟਿਗ ਰਹੇ,
ਬਸ ਕੇਵਲ ਪੰਜ ਸਿੱਖ महाराज जी दे नाल रहे, बाकी सारयां नूं सतगुरां ने भेज दिता। केवल पांच सिख महाराज जी दे नाल रहे। गुरु घर विच खालसा जी पंजां दी मर्यादा रही। पंजवें पातशाह शहीदी देण गए ने, उदों भी उन्हां नाल पांच सिख सी। गुरु हरगोबिंद साहब ग्वालियर दे किले च नजरबंद रखिया गया, ते महाराज जी नाल भी पांच ही सिख सी। अज धन गुरु तेग बहादुर साहब शहीदी देण चले ने, तां भी सतगुरां नाल पांच ही सिख ने। चमकौर दी गढ़ी विच जदों गुरता गद्दी दित्ती गुरु कलगीधर ने, ते उदों भी पांच ही सिख सन। तो पंजां दी मर्यादा गुरु घर विच चलदी आई है। जो पांच कर देण उह सारे पंथ नूं प्रवान हुंदा। पंच करै से पीरन पीर, जो पंज कर देण उह सारयां नूं प्रवान है। तो महाराज जी दे नाल केवल पांच सिख रह गए।
जिनो संग तो हट बो गए।
जिन्हां ने आख्या महाराज सानू तां भावें कीमा कीमा कर दिओ, असीं नहीं जाणा तुहानू छड्ड के। इहो जे सिख सी उह पंज। महाराज साडा जो मर्जी हो जाए, कुछ हो जाए, असीं तुहानू छड्ड के नहीं जाणा।
मसीदा सी इक गुरु दीवान।
केड़े सी पंज? इक सी भाई साहब भाई मती दास जी, जेड़े सतगुरां दे दीवान सन। गुरु का लाल एहो जा प्यारा, सतगुरां दा संग नहीं छड्डिया, तन आरे नाल चरवा लिया। दीवान भाई मती दास जी उन्हां पंजां सिखां चो इक नाल सन।
रहत समीपि सदीव सुजान।
भाई मती दास जी हमेशा सतगुरां दे नाल रहिंदे सी, कदे सतगुरां दा संग नहीं सी छड्डे, हर वक्त महाराज जी दे नाल ही रहिंदे सन।
विवे शुद्ध सेवा बो करे।
बड़ा शुद्ध सी भाई मती दास जी दा, जिन्हां ने बड़ी भारी सेवा कीती है।
अजमत लहे सुमत पर हरे।
गुरु साहब दी सेवा करके बड़ियां अजमतां भी प्राप्त कर लिया दीवान भाई मती दास ने, और जिन्नी अंदर कुमत खोटी मत सी उह त्याग दित्ती है।
ज्ञानवान समरथ सब रीत।
ज्ञानवान हो चुके ने भाई मती दास जी, और हर प्रकार नाल समरथ हो चुके हन।
धीरज आदि बृंद गुण चीत।
बड़ा भारी धीरज ते बड़े शुभ गुण ओ भाई साहब भाई मती दास जी दे हिरदे विच वसदे हन।
दृढ़ मन करके संग ना त्यागा, श्री गुरुदेव चरण अनुरागा।
दृढ़ मन करके सतगुरां दे संग दे विच महाराज जी नाल अनुराग कीता। गुरु साहब दे चरणां नाल नमस्कार करके आख्या, महाराज मैं तुहाडे चरण कमल छड्ड के दूर नहीं जा सकता, मैं तुहाडे ना चरना तो दूर नहीं जा सकदा।
दूसर संग गुर दित्ता।
दूसरे सिख सन भाई साहब भाई गुरदित्ता जी, पहले भाई मती दास जी, ते दूजे सन भाई साहब भाई गुरदित्ता जी।
बिरद के बंस जन्म जिन लिता।
भाई गुरदित्ता जी ओ सन जिन्हां ने बाबा बुढ़ा साहब दी अंश वंश च जन्म लिया। बाबा बुढ़ा जी दी अंश वंश विच इन्हां दा जन्म होया।
अष्टम थान बिरद ते भयो।
बाबा बुढ़ा साहब तो बाद छेवें थां ते ने, छेवी गद्दी दे उत्ते छेवें मालक ने।
राम कोयर जिस ते उपजयो।
भाई गुरदित्ता जी दे अगे पुत्र सन ब्रह्म ज्ञानी भाई राम कोयर साहब जी, जिन्हां ने कलगीधर जी नूं गुरियाई दा तिलक दित्ता। ओ भाई राम कोयर जी अगो भाई बाबा गुरदित्ता जी यानी कि भाई गुरदित्ता जी दे साहबजादे सन।
सर्ब गुरन के संगी रहे।
बाबा बुढ़ा साहब जी दा जेड़ा परिवार है सारे गुरु साहबाना दे नाल रहे।
करामात मैं पूर्ण है।
भाई गुरदित्ता जी भी करामाती सन, ओ भी अजबती पुरख हन।
जिनके लेश ना मोह ना माया।
जिन्हां दे मन च माया मोह दा लेश है ही कोई नहीं, बिल्कुल अलेप ते निर्लेप हन।
गुरु ब्रह्म ज्ञानी आनंद पाया।
हिरदे च ब्रह्म ज्ञान है ते आनंद नूं प्राप्त कर रहे ने।
दोहे ए संग अपर सिख तीन।
ओ लाए सन दीवान भाई मती दास जी ते भाई गुरदित्ता जी, ते तीन सिख होर सी नाल।
रहे गुरु के निकट परवीन।
सतगुरां दे नाल रहे ओ सन भाई सती दास जी, भाई दयाला जी और भाई उधा जी। ए पांच सिख सन महाराज जी दे नाल। दीवान भाई मती दास, भाई सती दास जी, भाई दयाला जी, भाई गुरदित्ता जी और भाई साहब भाई उधा जी, ਇਹ ਪੰਜ ਸਿੱਖ ਮਹਾਰਾਜ ਜੀ ਦੇ ਨਾਲ ਹਨ।
ਸੈਭ ਦੀਨ ਤੇ ਲੀਨ ਵਿਦਾਏ,
ਇਹਨਾਂ ਪੰਜਾਂ ਸਿੱਖਾਂ ਨੂੰ ਨਾਲ ਲੈ ਕੇ ਸਤਿਗੁਰਾਂ ਨੇ ਸੈਭ ਦੀਨ ਕੋਲੋਂ ਵਿਦਾਇਗੀ ਲਈ ਤੇ ਚੱਲ ਪਏ।
ਦੀਨ ਡਾਰ ਤਿਆਰੀ ਕਰਵਾਏ,
ਘੋੜਿਆਂ ਤੇ ਕਾਠੀ ਪਵਾ ਕੇ ਮਹਾਰਾਜ ਜੀ ਨੇ ਤਿਆਰੀ ਕਰਵਾ ਲਈ।
ਅਪਰ ਦਾਸ ਨਿਜ ਨਿਜ ਕਰ ਗਏ, ਗੁਰੂ ਪੇਵ ਮੈਂ ਜਾਣਤ ਬਏ।
ਜਿਹੜੇ ਦਾਸ ਸੀ, ਸੇਵਕ ਸੀ, ਉਹ ਸਾਰੇ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਗਏ। ਕਿਸੇ ਨੂੰ ਸਤਿਗੁਰਾਂ ਦਾ ਭੇਦ ਨਹੀਂ ਪਤਾ ਲੱਗਾ ਕਿ ਸਤਿਗੁਰੂ ਜੀ ਨੇ ਸਾਨੂੰ ਆਪਣੇ ਤੋਂ ਦੂਰ ਕਿਉਂ ਭੇਜਿਆ। ਇਸ ਖੇਡ ਦਾ ਹਾਲੇ ਕਿਸੇ ਨੂੰ ਨਹੀਂ ਪਤਾ। ਕੇਵਲ ਪੰਜ ਸਿੱਖਾਂ ਨੂੰ ਨਾਲ ਲੈ ਕੇ ਮਹਾਰਾਜ ਜੀ ਸੈਫ਼ ਦੀਨ ਕੋਲੋਂ ਚੱਲੇ ਨੇ।